سر
بات
آپ
بات پہ
اتنے
تلاش
بلیسڈ
بات
ہیں.
کرنا.
استاذ کل ہم لوگ یہ بات کر رہے تھے کہ ان حالات میں ہمارے گھروں میں سب کچھ ہے, ابھی ان جگہوں پہ جہاں وار ہے یا جہاں پرابلمز ہیں وہاں پہ ہماری جیسی عورتیں وہ کس طرح سفر کر رہی ہیں, تو ہمیں تو شکوہ ایک سیکنڈ بھی جائز نہیں ہے.
دجال کا مقابلہ کرنے والے لوگ, اہل حق کا ایک گروہ. عمران بن حسین سے روایت ہے, وہ کہتے ہیں کہ رسول اللہ صلی اللہ علیہ وسلم نے فرمایا, میری امت میں سے ایک گروہ ہمیشہ حق کے لیے قتال کرتا رہے گا اور وہ اپنے مقابل آنے والوں پر غالب رہیں گے, حتیٰ کہ ان کا آخری گروہ مسیح دجال سے لڑائی کرے گا. بنو تمیم, صحیح بخاری میں ہے. ابو ہریرہ رضی اللہ عنہ کہتے ہیں کہ تین باتیں میں نے رسول اللہ صلی اللہ علیہ وسلم سے ایسی سنی ہیں جن کی وجہ سے میں بنو تمیم سے ہمیشہ محبت کرتا ہوں. رسول اللہ صلی اللہ علیہ وسلم نے فرمایا, یہ لوگ دجال کے مقابلے میں میری امت میں سب سے زیادہ سخت مخالف ثابت ہوں گے. یعنی بات ہو رہی ہے ٹاپک ٹائٹل جو ہے وہ دجال کا مقابلہ کرنے والے لوگ کون ہوں گے, تو ان میں سے ایک اہل حق کا گروہ ہوگا, ایک بنو تمیم کا ذکر آتا ہے, اسی طرح بنو اسحاق. صحیح مسلم کی روایت ہے, ابو ہریرہ رضی اللہ عنہ روایت کرتے ہیں کہ نبی صلی اللہ علیہ وسلم نے فرمایا, کیا تم نے ایسا شہر سنا ہوا ہے جس کا ایک کنارہ سمندر میں ہے اور ایک کنارہ خشکی میں؟ تو انہوں نے کہا, جی ہاں اللہ کے رسول. کون سا ہی؟ قسطنطنیہ, استنبول. دو بڑے اعظموں پر بھی ہے نا, آدھا ایشیا میں آدھا یورپ میں ہے, دونوں لا کے دیکھنے کا اتفاق ہوا. آپ نے فرمایا, قیامت قائم نہ ہوگی مگر اس پر بنو اسحاق کے 70,000 لوگ جہاد کریں گے. جب وہ وہاں پہنچیں گے تو وہاں اتریں گے, نہ تو وہ کسی ہتھیار کے ساتھ جنگ کریں گے نہ تیر پھینکیں گے, بلکہ وہ کہیں گے لا الہ الا اللہ اللہ اکبر, تو اس کے دونوں کناروں میں سے ایک گر جائے گا, یعنی سمندر والا کنارہ مفتو ہو جائے گا. یعنی ہتھیاروں سے نہیں بلکہ لا الہ الا اللہ کے بل بوتے پر دشمن, یعنی جب وہ ایک ہی نعرہ لگائیں گے اور ساری فوج مل کے پڑے گی تو کیا ہوگا, دشمن گھبرا کے بھاگ جائے گا. پھر دوسری بار کہیں گے لا الہ الا اللہ اللہ اکبر, تو اس کا دوسرا کنارہ بھی گر جائے گا. پھر تیسری بار کہیں گے لا الہ الا اللہ اللہ اکبر, تو ان کے لیے راستہ کھول دیا جائے گا, پس وہ اس میں داخل ہو جائیں گے اور غنیمت حاصل کریں گے, اس حال میں کہ وہ مال غنیمت تقسیم کر رہے ہوں گے کہ مدد کے لیے پکارنے والا ان کے پاس پہنچے گا اور کہے گا کہ دجال ظاہر ہو چکا ہے, تو وہ ہر چیز چھوڑ چھاڑ کر واپس لوٹ جائیں گے. ٹھیک ہے, تو یہ لوگ پھر دجال کا مقابلہ کریں گے. بنو اسحاق سے مراد اللہ کے نبی اسحاق علیہ السلام کی اولاد ہے اور یہ مسلمان ہوں گے. ٹھیک ہے, یہ مسلمان ہوں گے, اور یہ بھی ہو سکتا ہے کہ بنو اسحاق کے ساتھ بنو اسماعیل بھی شامل ہوں جو کہ عرب کے لوگ ہیں, اور دوسرے مسلمان بھی ان کے ساتھ شامل ہو جائیں. اور بنو اسحاق کا ذکر خاص طور پر کیوں کیا گیا؟ کیونکہ ان کی تعداد باقی مسلمانوں سے اس وقت زیادہ ہوگی, وہ دجال کا مقابلہ کرنے کے لیے اور اپنے اہل و عیال کی مدد کرنے کے لیے تیزی سے واپس پلٹیں گے, یعنی جہاں سے وہ جنگ لڑ رہے ہوں گے وہاں سے اپنے علاقوں کی طرف جانا شروع کر دیں گے یا دجال کے مقابلے کے لیے جائیں گے. مقابلہ کرنے والوں میں سے بہت سے شہید ہوں گے, اور سب سے بڑا شہید کون ہوگا؟ صحیح مسلم میں آتا ہے, ابو سعید خدری سے روایت ہے کہ وہ کہتے ہیں کہ رسول اللہ صلی اللہ علیہ وسلم نے فرمایا, دجال نکلے گا, مومنوں میں سے ایک شخص اس کی طرف چلے گا, راستے میں اس کو دجال کے ہتھیار بند لوگ ملیں گے, وہ اس سے پوچھیں گے تو کہاں جا رہا ہے, وہ بولے گا میں اسی شخص کے پاس جا رہا ہوں جو نکلا ہے, وہ کہیں گے تو ہمارے رب پر ایمان نہیں لایا, وہ کہے گا ہمارا رب مخفی نہیں ہے. دجال کے لوگ کہیں گے اسے مار ڈالو, پھر وہ آپس میں کہیں گے کہ تمہارے رب نے تو منع کیا ہے کسی کو مارنے سے جب تک اس کے سامنے نہ لے جائیں, پھر اس کو دجال کے پاس لے جائیں گے, جب وہ دجال کو دیکھے گا تو کہے گا اے لوگوں یہ تو دجال ہے, جس کی خبر رسول اللہ صلی اللہ علیہ وسلم نے دی تھی. دجال اپنے لوگوں کو اس کا سر پھوڑنے کا حکم دے گا اور کہے گا اسے پکڑو اور اس کا سر پھوڑ دو. وہ اس کے پیٹ اور پیٹ پر بھی ماریں گے. پھر دجال سے پوچھے گا, دجال اس سے پوچھے گا تو میرے اوپر ایمان نہیں لاتا؟ وہ کہے گا تو جھوٹا مسیح ہے. پھر دجال حکم دے گا اور وہ آرے سے لے کر سر, یعنی آرے سے سر سے لے کر دونوں پاؤں تک اس کو چیر دیا جائے گا, یہاں تک کہ وہ دو ٹکڑے ہو جائے گا. پھر دجال ان دو ٹکڑوں کے بیچ میں جائے گا اور کہے گا اٹھ کھڑا ہو. وہ شخص زندہ ہو کر سیدھا اٹھ کھڑا ہوگا. پھر اس سے پوچھے گا ابھی تو میرے اوپر ایمان نہیں لایا؟ وہ کہے گا مجھے تو اور زیادہ یقین ہو گیا ہے کہ تو ہی دجال ہے, یعنی یہ ایمان کی مضبوطی ہے. پھر لوگوں سے کہے گا اے لوگوں, اب دجال میرے سوا کسی اور کے ساتھ یہ کام نہیں کر سکے گا. پھر دجال اس کو پکڑے گا ذبح کرنے کے لیے اور وہ گلے سے ہنسلی تک تانبے کا بن جائے گا, یعنی ذبح نہیں کر سکے گا. پھر اس کے ہاتھ پاؤں پکڑ کر پھینک دے گا. لوگ سمجھیں گے کہ اس کو آگ میں پھینک دیا, حالانکہ وہ جنت میں ڈالا جائے گا. رسول اللہ صلی اللہ علیہ وسلم نے فرمایا یہ شخص رب العالمین کے نزدیک سب سے بڑا شہید ہے. یعنی جو دجال کے مقابلے میں اور دجال کو ریجیکٹ کرتے ہوئے ایک طرح سے ایمان لایا. پھر مدینہ کا ایک بہادر شخص, اس کے بارے میں بھی ایسے ہی آتا ہے. ابو سعید خدری کہتے ہیں کہ ہم سے رسول اللہ صلی اللہ علیہ وسلم نے دجال کے متعلق ایک طویل حدیث بیان کی. اس میں یہ بھی بتایا کہ دجال مدینہ کی ایک خالی زمین پر آئے گا جرف کے علاقے میں, اور اس پر مدینہ کے اندر داخل ہونا حرام کر دیا گیا ہے. اس دن اس کے پاس ایک شخص آئے گا جو بہترین لوگوں میں سے ہوگا اور کہے گا میں گواہی دیتا ہوں کہ تو ہی دجال ہے جس کے متعلق رسول اللہ صلی اللہ علیہ وسلم نے ہم سے حدیث بیان کی ہے. دجال کہے گا اگر میں اس شخص کو قتل کر کے پھر زندہ کر دوں تو پھر میرے معاملے میں تجھے شک تو نہ ہوگا؟ لوگ کہیں گے نہیں. چنانچہ وہ اس کو قتل کرے گا اور پھر وہ زندہ کرے گا. جب وہ اس کو زندہ کرے گا تو وہ شخص کہے گا اللہ کی قسم آج سے پہلے مجھے اس سے زیادہ تمہارا حال معلوم نہ تھا, تو وہی دجال ہے. پھر دجال کہے گا میں اس کو قتل کرتا ہوں لیکن اسے قدرت نہ ہوگی. تو اس سے ہی پتا چلتا ہے کہ ایمان مضبوط کرنے کی ضرورت ہے اور اپنا یقین جو ہے وہ پختہ ہونا چاہیے کہ اللہ پر جو ہمارا ایمان ہے یا آخرت پر, یہ جو غیبی امور ہیں, ان پر کسی کی بات میں آ کے کسی چیز کی وجہ سے اس کو نہ کھو دیں. اب آپ دیکھیں کہ ہمارے بچوں کا چونکہ ایمان مضبوط نہیں ہوتا تو نتیجہ کیا ہوتا ہے کہ جو ہی وہ کسی سائنٹسٹ سے ملتے ہیں, کسی پروفیسر کی بات سنتے ہیں, تو نتیجہ کیا ہوتا ہے, اس کی باتوں میں آ کر اللہ پہ شک, رسول پہ شک, آخرت پہ شک, ہر چیز پہ شک کرنے لگتے ہیں. تو یہ بھی تو فتنے ہیں نا. یعنی ہمیں یہ بڑی عجیب باتیں لگ رہی ہیں نا. آپ موبائل رکھ سکتے ہیں. یہ بھی تو آپ دیکھیے کہ یعنی ہمیں یہ باتیں بڑی عجیب لگتی ہیں کہ بھلا یہ کیسے ممکن ہوگا کہ لوگ دجال کو خدا مان لیں یا دجال کی باتوں میں آ جائیں. تو آج کے دور سے سبق لے لیں کہ کس طرح لوگ گمراہ کن فتنوں کے پھیر میں آئے ہوئے ہیں, اور کتنا ضروری ہے کہ ہم اپنے ایمان کی مضبوطی کی دعا کرتے رہیں. یا مقلب القلوب ثبت قلبی علی دینی. ہم ٹیکنالوجی سے کتنے متاثر ہوتے ہیں, ہم نئی نئی جو ایجادات آتی ہیں ان سے کتنے مرعوب ہو جاتے ہیں, اور پھر ہم ان کی باتوں کو زیادہ وزن دیتے ہیں بنسبت نبی صلی اللہ علیہ وسلم کی بات کے. اگر ایک ڈاکٹر کوئی بات کہہ دیتا ہے تو ہم کہتے ہیں یہ تو پروون ہے بات, اور اگر اس کے مقابلے میں نبی صلی اللہ علیہ وسلم نے کوئی بات کہہ دی ہے تو اس کے بارے میں ڈاؤٹ ہے. تو یہ کس قسم کا ایمان ہے؟ تو اسی طرح کا جو شک والا ایمان ہوگا پھر دجال کے فتنے کے سامنے ٹھہر نہیں سکے گا. تو ضرورت ہے اس بات کی کہ ہم اپنے ایمان پر کام کریں. جی آپ کو شہر
کوئی آج کل کوئی نئی سیریز ہیں, ٹی وی کی سیریز ہیں, ان میں کوئی ڈی این اے لے کر اور پھر پوری تخلیق کرتے ہیں, نئی باڈیز پیدا کرتے ہیں, پھر وہ باڈیز جو ہیں ان جیسے بندے بنتے چلے جاتے ہیں اور وہ بناتے چلے جاتے ہیں. ان کی پوری لیبورٹری دکھائی ہے مطلب آپ یقین کی حد تک آپ سوچیں کہ لوگ اس کو جس طرح سے وہ بتایا گیا ہے کہ ہاں جی کہ لوگ سمجھیں کہ دس از ریئل. اور اس یہ جو دجال کا ہی فتنہ لگ رہا ہے مجھے تو وہ کہ ایک بندہ پیدا ہوتا ہے پھر وہ اس کی لائف کریٹ کی جاتی ہے اس کے اندر سارا کچھ فٹ کیا جاتا ہے کہ یہ تمہارے بچے ہیں یہ تمہارا خاوند ہے یہ تمہارا یہ اور عورت کو اگر تیار کیا جاتا ہے پھر وہ جاتی ہے پھر وہ مشن ہوتا ہے لائک گیم دے پلے لائک گیمس اس طرح کی چیزیں کریٹ کر کے پھر وہ ختم ہو جاتے ہیں جب وہ بالکل ختم ہو جاتے ڈیڈ ہو جاتے ہیں پھر ان کی باڈی کو لا کے دوبارہ سے ریکریٹ کیا جاتا ہے اور اگر وہ بالکل ختم ہو جاتے ہیں پھر اگین ان کو ریکریٹ کر کے دوبارہ سے ایک اور لائف. یعنی کہ
تو اب دیکھیں اگر ہمارے بچے ایسی موویز دیکھتے ہیں
جی تو وہ تو آپ ان کو کریں نا تو کہ نہیں یہ نئی ٹیکنالوجی ہے دس از واٹ از گوئنگ ٹو ہیپن دس از دی فیوچر.
وہ یہی کہتے ہیں نا کہ ہر چیز خود ہی بن گئی ہے گاڈ کا کانسیپٹ ہی نہیں ہے یہ ہر چیز جو خود بننے والا جو بننے والی سوچ ہے نا یعنی ایتھیسٹک سوچ جو ہے اس کو یہ چیزیں پروموٹ کرتی ہیں نا. حالانکہ عربی زبان میں خالق کا لفظ ہوتا ہے بغیر کسی عدم سے وجود میں لانا. اب ڈی این اے سے اگر کچھ بنایا تو ڈی این اے کہاں سے لیا آپ نے, وہ کس کا بنایا ہوا ہے, وہ کہاں سے ہے, یہ اتنی سی بات نہیں سوچ سکتے. لیکن آگے کا حصہ سوچیں گے کہ دیکھیں کیا سامنے نتیجے کو دیکھ رہے ہیں.
جی سادہ لاسٹ ویک ایک ہماری فیملی فرینڈز ہیں ان کا بچہ ماشاء اللہ یونیورسٹی کا اسٹوڈنٹ ہے اچھی فیملی سے بلانگ کرتا ہے تو وہ بچے ساتھ بیٹھے ہوئے تھے تو یہی بات ہوئی ان کی ریلیجن پہ تھوڑا سا. تو اس نے یہ کوشچن کیا جب یہ سب کہتے ہیں کہ گاڈ نے یہ کریٹ کیا ہے تو گاڈ کو کس نے کریٹ کیا ہے, مطلب کوئی تو ہوگا جو اس کو بھی کریٹ کرے گا. تو جو اور بچے تھے انہوں نے کہا تو یہی تو غیب پر ایمان ہے کہ اس پہ ہمیں مطلب عقل ایک تسلیم نہیں کرتی ہے لیکن ہمیں ماننی ہے یہ چیز کہ اللہ نے کہا ہے. لیکن وہ ماننے کو بچہ تیار ہی نہیں تھا, کہنے کا میں عمرے پہ گیا ہوں تو میں نے کہا یہ بلیک اس کو میں ہاؤس کو کیوں میں اس کے گرد میں چکر لگا رہا ہوں. تو وہاں سفر میں باتیں سن کے رونگٹے کھڑے ہو گئے کہ اتنی اچھی فیملی سے بلانگ
یہ کہیں سے اس نے سنی اور متاثر ہوا اور اس نے بھی یہی ذہن بنا لیا. اور ایسے بچوں کی کمپنی میں جب ہمارے بچے بیٹھتے ہیں تو وہ بھی کچھ نہ کچھ جراثیم لے کے اٹھتے ہیں. تو اس لیے بہت ضروری ہے کہ ایمان کی بنیادیں جو ہے نا ان کو اسٹرانگ کیا جائے.
جیسے ایمان کی بات ہو رہی ہے نا کتنی ساری حدیث ہم پڑھ رہے ہیں دجال کے بارے میں, تو یہ اس آج کل کیا ہو گیا کہ نئی جنریشن کو سیٹسفائی کرنے کے لیے کتنی ساری حدیث ہیں جن کو عقل کی کسوٹی پہ رکھتے ہیں. اچھا یہ حدیث اس میں ایسے کہا گیا تو اگلی حدیث میں ایسے کہہ دیا, تو دونوں باتیں ایک ساتھ کیسے پاسبل ہو سکتی ہیں. تو اس پہ وہ اتنی ڈسکشنز اور اتنی بحث کرتے ہیں کہ ان میں سے ایک حدیث کو غلط ثابت کر کے چھوڑتے ہیں. اب وہ کہتے ہیں کہ یہ جو نئی جنریشن ہے اس کو ایمان پہ قائم رکھنے کے لیے ضروری ہے کہ جو ان کی عقل میں جو بات جو تھاٹس آ رہی ہیں اس کو سیٹسفائی کیا جائے. انہیں یہ نہیں کہہ سکتے کہ ہاں یہ رسول اللہ صلی اللہ علیہ وسلم کی بات ہے تو ایمان رکھنا ہے ہمیں, کیونکہ جیسے یہ دجال کی ساری حدیث میں انہیں پڑھی نا, تو جیسے کل چچا نے کہا تھا کہ یہ بھی ایمان بالغیب کا ایک طرح سے حصہ ہے. تو آج کل کی جو نئی جنریشن ہے اور ان کے پیچھے کچھ اسکالرز بھی ایسے ان کے پیچھے میں تو گھوم چل رہے ہیں کہ ان کو
عقل پہ رکھنا, حالانکہ عقل جو ہے وہ دین عقل کی رہنمائی کرنے کے لیے آیا ہے لیکن عقل جو ہے وہ دین کو رہنمائی دینے کے لیے نہیں آئی. اب ہم پڑھیں گے دجال کے خاتمے کے بارے میں. دجال خراسان سے نکلنے کے بعد مدینہ منورہ کا قصد کرے گا. احد پہاڑ کے قریب پہنچنے سے پہلے ہی فرشتے اس کا منہ شام کی طرف پھیر دیں گے اور وہ دجال شام میں ہی ہلاک ہوگا. ابو ہریرہ سے روایت ہے رسول اللہ صلی اللہ علیہ وسلم نے فرمایا مسیح دجال مشرق کی طرف سے آئے گا اور مدینہ میں داخل ہونے کا ارادہ کرے گا, یہاں تک کہ احد پہاڑ کی پچھلی طرف اترے گا, پھر فرشتے اس کا منہ وہیں سے شام کی طرف پھیر دیں گے, آگے نہیں آ سکے گا اور وہیں ہلاک ہو جائے گا. آسمان سے نازل ہونے کے بعد عیسیٰ علیہ السلام مسلمانوں کے ساتھ مل کر دجال اور اس کے لشکر کے خلاف جہاد کریں گے جس میں مسلمانوں کو فتح ہوگی اور دجال عیسیٰ علیہ السلام کے ہاتھوں لد کے مقام پر قتل ہوگا. حذیفہ بن اسید کہتے ہیں دجال کے لیے زمین یوں لپیٹ دی جائے گی جیسے مینڈے کی کھال کو لپیٹا جاتا ہے, رول کر دی جائے گی, یعنی چھوٹی کر دی جائے گی, آسانی سے وہ گھوم پھر لے گا, یہاں تک کہ وہ مدینہ آ جائے گا اور مدینہ کی بیرونی زمین پر وہ غالب آ جائے گا اور اندرونی زمین سے روک دیا جائے گا. پھر وہ ایلیا پہاڑ پر جائے گا اور مسلمانوں کی ایک جماعت کا محاصرہ کرے گا. جو لوگ ان پر امیر ہوں گے, ایلیا بیت المقدس کو کہتے ہیں, وہ ان سے کہیں گے تم اس سرکش کے متعلق کیا انتظار کر رہے ہو, تم اسے جنگ کرو یہاں تک کہ اللہ سے ملاقات کرو یا تمہارے لیے پتہ کر دی جائے, تمہارے لیے پتہ کر دی جائے, تمہارے لیے پتہ مقدر کر دی جائے. یوں کہہ رہے ہیں, وہ آپس میں مشورہ کریں گے کہ صبح ہوتے ہی ہم سب ان سے جنگ کریں گے, جب صبح ہوگی وہ جنگ کریں گے تو ان کے ساتھ عیسیٰ ابن مریم بھی ہوں گے, وہ عیسیٰ علیہ السلام دجال کو قتل کریں گے اور اس کے ساتھیوں کو بھی قتل کر دیں گے, یہاں تک کہ درخت پتھر اور مٹی کہیں گے اے مومن یہ میرے پاس یہودی ہے اس کو قتل کرو. عیسیٰ علیہ السلام کو دیکھ کر دجال پگھلنا شروع ہو جائے گا. جب وہ نماز پڑھ رہے ہوں گے یعنی مسلمان, عیسیٰ علیہ السلام نازل ہو جائیں گے, وہ ان کے اور یعنی کہ جس جگہ پر نازل ہوں گے, پھر نماز ہوگی, نماز سے سلام پھیریں گے تو وہ کہیں گے کہ میرے اور اللہ کے دشمن کے سامنے میدان خالی کر دو. ابو حازم کہتے ہیں کہ ابو ہریرہ رضی اللہ عنہ کہتے ہیں کہ دجال ایسے پگھلنے لگے گا, یہ مختصر اب کیا گیا ہے, یہ تفصیلات اس میں نہیں ہے, جیسے دھوپ میں چربی پگھلتی ہے, اور عبداللہ ابن عمر کہتے ہیں جیسے نمک میں پانی پگھل جاتا ہے. نبی صلی اللہ علیہ وسلم نے فرمایا دجال مدینہ کی شوریلی زمین پر آئے گا اور دجال پر یہ چیز حرام کر دی جائے گی کہ وہ مدینہ کے راستوں میں داخل ہو کر اندر جائے. مدینہ اپنے باشندوں سمیت ایک یا دو دفعہ زلزلے میں آئے گا تو ہر منافق مرد عورت نکل کر دجال کی طرف چلے جائیں گے. پھر دجال کو شام کی طرف پھیر دیا جائے گا, یہاں تک کہ پہاڑوں میں سے کسی پہاڑ پہ پہنچے گا تو اس پہاڑ کے دامن میں پڑاؤ کرتے ہوئے دجال وہاں کے لوگوں کا محاصرہ کرے گا, یہاں تک کہ جب آزمائش کی مدت ان پر لمبی ہو جائے گی تو مسلمانوں کا ایک آدمی کہے گا اے مسلمانوں کی جماعت تم کب تک اس حال پہ رہو گے, اللہ کا دشمن تمہاری زمین پہ قابض ہو چکا ہے, تم دو اچھی باتوں میں سے ایک کے بیچ میں ہو, یا تو شہادت کا مرتبہ عطا کر کیا جائے گا تمہیں یا اللہ تم کو غالب کر دے. تو وہ شہادت پر ایسی بات کرے گی کہ اللہ جانتا ہوگا کہ اخلاص قلب اور دلوں کی سچائی سے ہے. پھر ان پہ اندھیرا چھا جائے گا, کسی انسان کو اپنی ہتھیلی بھی دکھائی نہ دے گی, تو ابن مریم اتریں گے اور آنکھوں سے ظلمت کو دور کریں گے. عیسیٰ علیہ السلام کے سامنے ایک آدمی ہوگا جس کے اوپر ہتھیار ہوں گے, وہ کہیں گے اللہ کے بندے آپ کون ہیں, وہ کہیں گے میں اللہ کا بندہ اس کا رسول اور اس کی روح اور اس کا کلمہ عیسیٰ ابن مریم ہوں. یعنی لوگ پوچھیں گے عیسیٰ علیہ السلام سے, پوچھیں گے عیسیٰ علیہ السلام بندے سے نہیں پوچھیں گے. آپ فرمائیں گے تین باتوں میں سے ایک اختیار کر لو, یا تو اللہ تعالیٰ دجال اور اس کی فوجوں پر آسمان سے عذاب نازل کرے یا ان کو زمین میں دھنسا دے یا تمہارے ہتھیاروں سے ان کو یعنی ختم کرے اور تو یعنی تم ان پر غالب آ جاؤ اور ان کے ہتھیاروں کو تم سے روک لے. وہ کہیں گے اللہ کے رسول یہ بات ہمارے سینوں اور ہمارے دلوں کو زیادہ شفا دینے والی ہے کہ ہم مقابلہ کریں, مراد یہ ہے. تو اس دن آپ ایک ایسے یہودی کو دیکھیں گے جو بھاری بھرکم لمبے قد والا بہت زیادہ کھانے پینے والا ہوگا, اس کے ہاتھ پر اتنی کپ کپی اور لرزہ تاری ہوگا کہ وہ اپنے ہاتھ کو نہیں اٹھا سکے گا. مسلمان ان کی طرف اٹھیں گے اور ان پر مسلط کر دیے جائیں گے, یعنی اللہ کی طرف سے غیبی مدد ہوگی. دجال جب ابن مریم کو دیکھے گا تو اس طرح پگھلنا شروع ہو جائے گا جیسے سیسا پگھلتا ہے, یہاں تک عیسیٰ علیہ السلام اس کو قتل کر دیں گے. یعنی وہ صرف پگھل کے نہیں مرے گا بلکہ باقاعدہ قتل کیا جائے گا. امام مہدی اور عیسیٰ علیہ السلام مل کر دجال سے مقابلہ کریں گے. عیسیٰ علیہ السلام دجال کو خود اپنے نیزے سے قتل کریں گے. ابو ہریرہ کہتے ہیں رسول اللہ صلی اللہ علیہ وسلم نے فرمایا عیسیٰ علیہ السلام آسمان سے نازل ہوں گے اور مسلمانوں کو نماز پڑھائیں گے, پھر جب اللہ کا دشمن دجال عیسیٰ علیہ السلام کو دیکھے گا تو یوں گھلنے لگے گا جیسے نمک پانی میں گھلتا ہے. اگر عیسیٰ علیہ السلام اسے چھوڑ دیتے تب بھی وہ گھل گھل کے مر جاتا, لیکن اللہ اسے عیسیٰ علیہ السلام کے ہاتھوں قتل کرائے گا اور عیسیٰ علیہ السلام اپنے نیزے پر دجال کا خون لوگوں کو دکھائیں گے. عیسیٰ علیہ السلام دجال کو لد کے مقام پر قتل کریں گے یا لد کی ایک جانب قتل کریں گے. دجال سے بچاؤ کے اقدامات کرنے چاہیے. سب سے پہلی بات یہ کہ اس سے پہلے پہلے نیک اعمال کرنے چاہیے, جیسے کہ پیچھے بھی حدیث میں نے سنائی تھی کہ 6 باتوں سے پہلے پہلے اعمال کرنے میں جلدی کرو, اور ان میں سے ایک دجال کا آنا تھا. دجال کے فتنے سے بچنے سے پہلے آپس کے فتنوں سے بچنا چاہیے. حذیفہ کہتے ہیں رسول اللہ صلی اللہ علیہ وسلم کے سامنے دجال کا تذکرہ ہو رہا تھا, آپ نے فرمایا میرے نزدیک تمہارے حق میں دجال کے فتنے سے زیادہ آپس کے فتنے کا خطرہ ہے, یعنی ایک دوسرے سے لڑائیاں کرنا. جو شخص دجال کے فتنے سے پہلے اس فتنے سے بچ گیا وہ فتنہ دجال سے بھی بچ جائے گا. اور جب سے دنیا بنی ہے ہر چھوٹا بڑا فتنہ دجال کے فتنے کے لیے ہی بنایا گیا ہے. یعنی یہ چھوٹے چھوٹے فتنے ایک ٹرائل ہوتے 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 اس بڑے فتنے کا پھر انسان مقابلہ کرے گا, اور پھر وہی وہاں بچے گا وہی جو باقی فتنوں سے بچ رہا ہوگا. دجال سے دور ہی رہنا چاہیے, یعنی اگر کسی کو پتا چلے کہ دجال نکل آیا تو اس کے سامنے نہ جائے. نبی صلی اللہ علیہ وسلم نے فرمایا جو شخص خروج دجال کے متعلق سنے وہ اس سے دور ہی رہے, کیونکہ انسان اس کے پاس جائے گا تو وہ یہ سمجھے گا کہ وہ مومن ہے, لیکن جو جو دجال کے ساتھ شبہ میں ڈالنے والی چیزیں دیکھتا جائے گا اس کی پیروی کرتا جائے گا. اللہ پر پختہ ایمان دجال سے بچاؤ کا ذریعہ ہے. رسول اللہ صلی اللہ علیہ وسلم نے فرمایا تمہارے بعد ایک گمراہ کن کذاب آئے گا جس کے سر کے پیچھے شکنیں بنی ہوں گی, اور وہ یہ دعویٰ کرے گا کہ میں تمہارا رب ہوں. سو جو شخص یہ کہہ دے کہ لستا ربنا لیکن ربنا اللہ علیہ توکلنا وَإِلَيْهِ أَنَبْنَا نَعُوذُ بِاللَّهِ مِنَ الشِّرْكِ مِنْ شَرِّكَ نَعُوذُ بِاللَّهِ مِنْ شَرِّكَ, تو ہمارا رب نہیں ہے, ہمارا رب تو اللہ ہے, ہم اسی پر توکل کرتے اور رجوع کرتے ہیں, اور ہم تیرے شر سے اللہ کی پناہ میں آتے ہیں, تو دجال کو اس پر تسلط حاصل نہیں ہوگا. یعنی جو دجال کو دیکھ لے یا جان لے کے آ گیا ہے تو وہ انکار کرے اس کے رب ہونے کا اور اللہ پہ توکل کرے اور اللہ کی طرف رجوع کرے. پھر نسل در نسل دجال کے فتنے سے لوگوں کو آگاہ کرنا چاہیے. اسماء بنت یزید کہتی ہیں کہ دجال کا اور اس کے فتنوں کا ذکر کرنے کے بعد رسول اللہ صلی اللہ علیہ وسلم نے فرمایا جو میری اس مجلس میں حاضر ہے اور میری بات سن رہا ہے اسے چاہیے کہ جو غیر موجود ہے اس کو میری بات پہنچا دے. یعنی لوگوں کو اپنی آگے کی جنریشنز کو اس کے بارے میں بتائیں, نمازوں کی خود بھی حفاظت کریں اور دوسروں کو بھی اس کی تلقین کریں. نواس بن سمان کہتے ہیں کہ ایک دن رسول اللہ صلی اللہ علیہ وسلم نے دجال کا ذکر کیا تو صحابہ نے عرض کیا اللہ کے رسول وہ دن جو سال کے برابر ہوگا کیا اس میں ہمارے لیے ایک دن کی نماز پڑھنا کافی ہوگا؟ آپ نے فرمایا نہیں, تم ایک سال کی نمازوں کر لینا. ہر نماز میں دجال کے فتنے سے پناہ مانگنا. حضرت عائشہ کہتی ہیں میں نے رسول اللہ صلی اللہ علیہ وسلم کو نماز میں دجال کے فتنے سے پناہ مانگتے سنا ہے. عبداللہ بن عباس کہتے ہیں رسول اللہ صلی اللہ علیہ وسلم صحابہ کو یہ دعا اس طرح سکھاتے تھے جس طرح قرآن کی کوئی سورت سکھاتے ہیں. آپ فرماتے تھے اللہم انا نعوذ بک من عذاب جہنم وأعوذ بك من عذاب القبر وأعوذ بك من فتنة المسيح الدجال وأعوذ بك من فتنة المحيا والممات. اے اللہ ہم تجھ سے جہنم کے عذاب سے پناہ مانگتے ہیں, اور میں تجھ سے قبر کے عذاب سے پناہ مانگتا ہوں, اور میں تجھ سے مسیح دجال کے فتنے سے پناہ مانگتا ہوں. امام مسلم بن حجاج کہتے ہیں مجھے طاؤس کی یہ بات پہنچی کہ انہوں نے اپنے بیٹے سے کہا کیا تم نے اپنی نماز میں یہ دعا مانگی؟ اس نے کہا نہیں, تو انہوں نے کہا دوبارہ نماز پڑھو. یعنی اتنا امپورٹنٹ ہے اس دعا کا پڑھنا, اللہ ہمیں توفیق دے. پھر سورت کہف کی ابتدائی اور آخری 10 آیات پڑھنا, کیونکہ ان کے بارے میں آتا ہے جو یہ یاد کر لے گا دجال کے فتنے سے محفوظ رہے گا. اسی طرح رواس بن سمان کہتے ہیں رسول اللہ صلی اللہ علیہ وسلم نے دجال کا ذکر کیا تو فرمایا تم میں سے جو کوئی اسے پا لے تو چاہیے کہ اس پر سورت کہف کی ابتدائی آیات کی تلاوت کر دے. ابو سعید خدری کی روایت پہ آتا ہے جو کوئی سورت کہف کی آخری 10 آیات کی تلاوت کرے گا تو دجال کا نکلنا اس کو کوئی نقصان نہ دے گا. اگر زبانی یاد ہو تو انسان نمازوں میں بھی پڑھ سکتا ہے. پھر یہ کہ محفوظ مقامات کی طرف جانے کی کوشش کریں. نبی صلی اللہ علیہ وسلم نے فرمایا کوئی شہر ایسا نہیں جہاں جس کو دجال پامال نہ کرے مگر مدینہ اور مکہ, وہاں داخل ہونے کے جتنے راستے ہیں ان پر فرشتے صاف وستہ ہوں گے اور ان کی نگرانی کریں گے. مدینہ میں دجال کا روب بھی نہ پڑے گا. ابو بکر کہتے ہیں نبی صلی اللہ علیہ وسلم نے فرمایا مدینہ پر مسیح دجال کا روب بھی نہیں پڑے گا. اس دور میں مدینہ کے ساتھ دروازے ہوں گے اور ہر دروازے پر دو فرشتے ہوں گے. اسی طرح کوہ طور اور مسجد اقصیٰ کے بارے میں بھی آتا ہے, نبی صلی اللہ علیہ وسلم کی ایک صحابی سے مروی ہے, وہ کہتے ہیں ہم نبی صلی اللہ علیہ وسلم نے ہمیں خطبہ دیا اور تین بار فرمایا کہ میں تمہیں دجال سے ڈراتا ہوں. دجال چار مسجدوں میں نہیں جا سکے گا, خانہ کعبہ, مسجد نبی, مسجد طور اور مسجد اقصیٰ. یعنی انسان پھر, یعنی ورنہ اس سے یہ پتہ چلتا ہے کہ باقی عبادت گاہوں میں بھی چلا جائے گا, اللہ تعالیٰ بچا کے رکھے. تو انسان یہ ہے کہ سنے تو حفاظتی تدابیر اختیار کرے, نہ کہ اس کے مقابلے کے لیے نکل کھڑا ہو. وہ جن کو اللہ توفیق دے گا وہی اس کا مقابلہ کریں گے. وآخر دعوانا ان الحمدللہ رب العالمین. سبحانک اللہم و بحمدک, اشہد ان لا الہ الا انت, استغفرک و اتوب الیک. السلام علیکم ورحمۃ اللہ وبرکاتہ.
اللهم صل على محمد وعلى آل محمد كما صليت على إبراهيم وعلى آل إبراهيم إنك حميد مجيد. اللهم بارك على محمد وعلى آل محمد كما باركت على إبراهيم وعلى آل إبراهيم إنك حميد مجيد.
You are listening to WTOR 770 AM, Youngstown, Toronto.
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी जीरो डॉलर ट्रांसफर फी पर. आप पैसे ऑनलाइन या CIBC के मोबाइल ऐप से भेज सकते हैं. आज ही अपना पहला ट्रांसफर करें और पाएं $50. अधिक जानकारी के लिए cibc.com/transfer पर जाएं.
برمپٹن فائر اور ایمرجنسی سروسز کھانا بناتے وقت ہمیشہ باورچی خانے میں رہنے کی یاد دہانی کرانا چاہتے ہیں. یہ چار آسان نکات یاد رکھیں. دھیان بٹانے والی چیزیں کھانا بناتے وقت دور رکھیں, اس میں آپ کا سیل فون یا ٹی وی شامل ہیں. اگر چولہا چل رہا ہو اور کمرے سے باہر جانا ہو تو چولہا بند کر دیں اور برتن یا ہانڈی کو اتار دیں. اگر نیند آ رہی ہو یا شراب یا بھنگ کے زیر اثر ہو تو کبھی کھانا نہ پکائیں. ایسی چیزیں جو آپ کو پکڑ سکتی ہیں چولہے سے دور رکھیں, جیسے کہ گرم برتن پکڑنے والے دستانے یا کپڑے, لکڑی کے برتن, فوڈ پیکجنگ, پیپر ٹاول. اور اس بارے میں BramptonFire.com پر جا کر مزید معلومات حاصل کریں. نیا باربیکیو اینڈ ڈیلائٹ, کھانا ہو کچھ مزیدار اور دل ہو
WTOR, Youngstown, Toronto, now begins a full day of broadcasting activities. WTOR is owned and operated by Birash Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
Lionsgate Media Group presents Radio Show South Asian Voice. Tuhade apne host Kulvinder Singh Sheena naal. South Asian Voice gal karda hai tuhade dil di, tuhadi community di, duniya di, siyasat diyan antar diyan ramzan di te filmi duniya di. Tuhada apna South Asian Voice. Call karo 647-293-2327 te ja fir email karo southasianvoice@gmail.com.
Awle Allah noor paaya, awle Allah noor paaya, kudrat ke sab bande, kudrat ke sab bande, awle Allah. Sab bande awle Allah noor paaya, awle Allah noor paaya. Ek noor te sab jag upja, सब जग उपजा, कौन पले को मंदे, अवले अल्लाह नूर पाया, अवले अल्लाह नूर
ਪ੍ਰਾਈਮ ਟਾਈਮ ਤੇ ਰੇਡੀਓ ਸਾਊਥ ਏਸ਼ੀਅਨ ਵਾਇਸ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਦਾ ਕੁਲਵਿੰਦਰ ਸਿੰਘ ਸ਼ੇਨਾ ਹਾਰਦਿਕ ਨਿੱਘਾ ਸਵਾਗਤ ਕਰਦਾ ਹੈ ਸਭ ਨੂੰ ਜੀ ਆਇਆਂ ਵੈਲਕਮ ਖੁਸ਼ਾਮਦੀਦ ਸਭ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮਦਾਮ ਨਮਸਕਾਰ ਹੈਵ ਏ ਵੰਡਰਫੁਲ ਗੁੱਡ ਮਾਰਨਿੰਗ ਅੱਜ ਅਕਤੂਬਰ ਮਹੀਨੇ ਦੀ 27 ਤਰੀਕ ਬਾਹਰ 5 ਡਿਗਰੀ ਟੈਂਪਰੇਚਰ ਤੁਸੀਂ 2 ਡਿਗਰੀ ਮਹਿਸੂਸ ਕਰ ਰਹੇ ਹੋ ਅੱਜ ਵੀ ਬਾਹਰ ਦਿਨ ਹੈ ਜਿਹੜਾ ਉਹ ਗੱਲਾਂ ਬੱਤਾਂ ਰਹਿਣਾ ਆ ਔਰ ਥੋੜੇ ਬਹੁਤ ਬੱਦਲ ਥੋੜਾ ਬਹੁਤਾ ਮੀਂਹ ਅੱਜ ਫਿਰ ਪਏਗਾ ਗਰੰਟਿਡ ਟੈਂਪਰੇਚਰ ਅੱਜ ਦਾ ਮੈਕਸੀਮਮ ਸਿਰਫ 7 ਡਿਗਰੀ ਤੱਕ ਜਾਏਗਾ ਆਉਣ ਵਾਲੇ ਦਿਨਾਂ 'ਚ ਟੈਂਪਰੇਚਰ ਲਗਾਤਾਰ ਗ੍ਰਾਫਟ ਵੱਲ ਜਾਏਗਾ ਨਵੰਬਰ ਮਹੀਨਾ ਜਿਹੜਾ ਉਹ ਸਾਡੀ ਬਰੂਹਾਂ 'ਤੇ ਆ ਅੱਜ ਦੀਆਂ ਵਿਸ਼ੇਸ਼ ਵੱਡੀਆਂ ਖਬਰਾਂ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਉਮੀਦ ਕਰਦੇ ਹਾਂ ਘੰਟਾ ਸਾਥ ਦਓਗੇ ਉਹ ਇੱਕ ਘੰਟੇ 'ਚ ਮੈਕਸੀਮਮ ਖਬਰਾਂ ਤੁਹਾਡੇ ਨਾਲ ਕਰਾਂਗੇ ਸਾਂਝੀਆਂ ਦੇਸ਼ ਵਿਦੇਸ਼ ਸੋਸ਼ਲ ਇਕਨੋਮਿਕ ਪੋਲੀਟੀਕਲ ਇਤਿਹਾਸ 'ਤੇ ਜਿੰਨੀਆਂ ਵੀ ਖਬਰਾਂ ਤੁਹਾਡੇ ਨਾਲ ਅਸੀਂ ਕਰਾਂਗੇ ਸਾਂਝੀਆਂ ਜੀ ਔਰ ਸਟੂਡੀਓ ਨੰਬਰ ਹਮੇਸ਼ਾ ਦੀ ਤਰ੍ਹਾਂ 1716-1640-1660-1630 ਫੇਸਬੁੱਕ ਤੇ ਸੁਣਨਾ ਹੈ ਤੇ ਸਾਡਾ ਪੇਜ ਜੇ ਸਾਊਥ ਏਸ਼ੀਅਨ ਵਾਇਸ ਰੇਡੀਓ ਐਂਡ ਟੀਵੀ ਸਾਡਾ ਪੇਜ ਲਾਈਕ ਕਰੋਗੇ ਤੇ ਨਾਲ ਤੁਹਾਨੂੰ ਇਹਨਾਂ ਲੇਟੈਸਟ ਖਬਰਾਂ ਇੰਗਲਿਸ਼ ਪੰਜਾਬੀ ਦੋਨਾਂ ਦੇ ਵਿੱਚ ਪੜ੍ਹਨ ਨੂੰ ਜਿਹੜੀਆਂ ਮਿਲਣਗੀਆਂ ਇਹਦੀਆਂ ਵਿਸ਼ੇਸ਼ ਵੱਡੀਆਂ ਖਬਰਾਂ ਕੰਜ਼ਰਵੇਟਿਵ ਵੱਲੋਂ ਲੈਂਦਾ ਗਿਆ ਮੋਸ਼ਨ ਸਾਰੀਆਂ ਪਾਰਟੀਆਂ ਦੇ ਸਹਿਯੋਗ ਨਾਲ ਪਾਸ ਦੋਨੋਂ ਬਾਈ ਇਲੈਕਸ਼ਨ ਕੱਲ੍ਹ ਲਿਬਰਲ ਜਿੱਤ ਗਏ ਸਸਕੈਚਮਨ ਦੇ ਵਿੱਚ ਮਿਸਟਰ ਸਕਾਟ ਮੋਰ ਚੌਥੀ ਵਾਰੀ ਬਾਜੀ ਮਾਰ ਕੇ ਐਨ ਡੀ ਪੀ ਨੂੰ ਹਰਾ ਦਿੱਤਾ ਅਮਰੀਕਨ ਇਲੈਕਸ਼ਨ ਦੀ ਗੱਲ ਕਰਾਂਗੇ, ਸਿਰਫ ਇੱਕ ਹਫ਼ਤਾ ਬਾਕੀ ਆ, ਉਹਦੀ ਡਿਟੇਲ ਤੁਹਾਡੇ ਨਾਲ ਕਰਾਂਗੇ ਸਾਂਝੀ। ਬਾਕੀ ਸੋਸ਼ਲ ਇਕਨੋਮਿਕ ਮੁੱਦਿਆਂ 'ਤੇ ਕੀ ਆ, ਕੋਵਿਡ ਦੀ ਅਪਡੇਟ ਕੀ ਆ, ਅੰਟਾਰੀਓ ਦਾ ਬਜਟ ਆਉਣ ਵਾਲੇ ਸਮੇਂ 'ਚ ਕੀ ਕਹੇਗਾ, ਇੱਥੇ ਗੱਲਬਾਤ ਕਰਾਂਗੇ। ਔਰ ਇੱਕ ਵਿਸ਼ੇਸ਼ ਮੁੱਦਾ ਕੱਲ੍ਹ ਰਾਤ ਦਾ ਸਾਹਮਣੇ ਆ ਰਿਹਾ, ਖਾਸ ਕਰਕੇ ਸਿਟੀ ਆਫ ਬ੍ਰੈਮਟਨ ਦਾ। ਇੱਕ 3500-4000 ਸਕੇਅਰ ਫੁੱਟ ਲੱਗਦਾ ਵੇਖਣ ਨੂੰ ਘਰ ਹੈ, ਅਤੇ ਉਹਦੇ ਬਾਹਰ ਸਿਰਫ ਇੱਕ ਕਾਰ ਹੀ ਪਾਰਕ ਹੁੰਦੀ ਆ। ਸੋ ਇਸ ਮੁੱਦੇ 'ਤੇ ਵੀ ਤੁਹਾਡੇ ਨਾਲ ਗੱਲ ਕਰਨੀ ਆ ਕਿ ਅਸੀਂ ਇਸ ਗੱਲ ਦਾ ਕਿਉਂ ਨਹੀਂ ਵਿਰੋਧ ਕਰਦੇ ਜਦੋਂ ਸਿਟੀ ਆਫ ਬ੍ਰੈਮਟਨ ਦੀ ਪਲੈਨਿੰਗ ਕਮੇਟੀ ਜਾਂ ਹੋਰ ਅਸੀਂ ਇੱਕ ਦੂਜੇ ਨੂੰ ਬਲੇਮ ਕਰੀ ਜਾਂਦੇ ਜੀ ਫਲਾਣੇ ਨੇ ਕੀਤਾ ਫਲਾਣੇ ਨੇ ਕੀਤਾ, ਇਹ ਉਹੋ ਜਿਹੀਆਂ ਸਾਈਡ ਐਂਟਰੈਂਸ ਵੀ ਪਾਸ ਕਰ ਜਾਂਦੇ ਆ ਜਿੱਥੋਂ ਦੀ ਸਟ੍ਰੈਚਰ ਲੰਘਣੀ ਵੀ ਪੋਸੀਬਲ ਨਹੀਂ ਹੈਗੀ। ਸਿਟੀ ਆਫ ਬ੍ਰੈਮਟਨ ਵਾਲੇ ਦੇ ਜਿਹੜੇ ਇਹਨਾਂ ਦੇ ਇੰਸਪੈਕਟਰ ਜਾ ਕੇ ਉੱਥੇ ਪਾਸ ਕਰਦੇ ਨੇ, ਨਾਲ ਦੀ ਨਾਲ ਇਹੋ ਜਿਹੇ ਡਰਾਈਵ ਵੀ ਪਾਸ ਹੋ ਰਿਹਾ ਜਿੱਥੇ 3500-4000 ਸਕੇਅਰ ਫੁੱਟ ਘਰ ਆ, ਜੇ ਏਡਾ ਘਰ ਆ ਤੇ 5-6 ਬੰਦੇ ਤੇ ਘੱਟ ਰਹਿੰਦੇ ਹੋਣਗੇ ਨਾ, ਤੇ ਕਾਰ ਸਿਰਫ ਇੱਕ ਹੀ ਡਰਾਈਵ ਵਿੱਚ ਪਾਰਕ ਹੋ ਰਹੀ ਆ। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕੱਲ ਦੀ ਘੁੰਮ ਰਹੀ ਆ, ਉਹਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਮੈਂ ਮਿਸਟਰ ਪੈਟ੍ਰਿਕ ਨੂੰ ਤੇ ਇੱਕ ਦੋ ਕੌਂਸਲਰ ਨੂੰ ਮੈਸੇਜ ਕੀਤਾ, ਅਜੇ ਤੱਕ ਕਿਸੇ ਦਾ ਕੋਈ ਜਵਾਬ ਨਹੀਂ ਆਇਆ। ਸੋ ਇਹਦੇ ਤੇ ਗੱਲ ਜ਼ਰੂਰ ਕਰਨੀ ਆ ਕਿ ਅਸੀਂ ਕਿਉਂ ਨਹੀਂ ਇਸ ਮਾਮਲੇ 'ਚ ਇਹਨਾਂ ਨੂੰ ਜਵਾਬ ਦੇ ਬਰਾਉਂਦੇ। ਤੁਹਾਡੇ ਡਰਾਈਵਰ ਦੇ ਸੈਂਟਰ ਥਾਣੀ ਕੱਟ ਕੇ ਸਾਈਡ ਵਾਕ ਕੱਢ ਦਿੱਤਾ ਜਾਂਦਾ ਹੈ, ਔਰ ਉਹਦੇ ਲਈ ਸਿਟੀ ਕਹਿੰਦਾ ਕਿ ਸਾਨੂੰ ਈਮੇਲਸ ਕਰੋ, ਫਿਰ ਅਸੀਂ ਇਹ 'ਤੇ ਵਰਕ ਕਰਾਂਗੇ। ਸੋ ਇਹਦੇ 'ਤੇ ਗੱਲ ਕਰਨੀ ਬਣਦੀ ਆ, ਜੇ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਨਾਲ ਹਾਂ, ਆਵਾਜ਼ ਬੁਲੰਦ ਕੀਤੀ ਜਾ ਸਕਦੀ ਆ। ਮੇਰੀ ਖੁਦ ਦੀ ਸਾਈਡ ਐਂਟਰੈਂਸ, ਹਾਲਾਂਕਿ ਜਗ੍ਹਾ ਬਹੁਤ ਖੁੱਲੀ ਹੈ ਵਿੱਚ, ਪਰ ਉਸਨੂੰ 2-1 ਫੁੱਟ ਨੀਵਾਂ ਅੱਗੇ ਬੰਨੇ ਕੱਟਿਆ ਗਿਆ, ਹਾਲਾਂਕਿ ਸਟੈਪ ਡਾਊਨ 'ਤੇ ਨਹੀਂ ਸਾਈਡ ਐਂਟਰੈਂਸ ਕੱਢੀ ਜਾਂਦੀ। ਮੈਂ ਉਸਦੀ ਲੀਗਲ ਕੋਈ ਬੇਸਮੈਂਟ ਨਹੀਂ ਬਣਾ ਰਿਹਾ, ਬਟ ਜੇ ਮੈਂ ਕੱਲ੍ਹ ਸਿਟੀ ਨੂੰ ਕਹਿੰਦਾ ਇਸ ਨੂੰ ਲੀਗਲਾਈਜ਼ ਕਰੋ, ਅਤੇ ਜੇ ਸਿਟੀ ਉਸਨੂੰ ਨਹੀਂ ਪਾਸ ਕਰਦੀ ਤੇ ਮੈਂ ਬਿਲਡਰ ਦੇ ਖਿਲਾਫ਼ ਜਾ ਸਕਦਾ ਵੀ ਤੁਸੀਂ ਤੁਹਾਡੇ ਇੰਸਪੈਕਟਰ ਨੇ ਆਣ ਕੇ ਤੇ ਇਸ ਨੂੰ ਪਾਸ ਕੀਤਾ, ਇਹ ਸਟੈਪ ਡਾਊਨ ਕਿਉਂ ਆ। ਇਸ ਮੁੱਦੇ 'ਤੇ ਵੀ ਗੱਲ ਜਿਹੜੀ ਆ ਉਹ ਹੋਏਗੀ ਤੁਹਾਡੇ ਨਾਲ, ਔਰ ਤੁਸੀਂ ਜ਼ਰੂਰ ਇਸ 'ਤੇ ਅਵੇਅਰ ਹੋਣਾ। ਸਾਡੇ ਨੰਬਰ ਨੇ 416-6 78, ਔਰ ਟੈਕਸਟ ਕਰਨਾ ਚਾਹੁੰਦੇ ਹੋ ਤਾਂ ਨੰਬਰ ਜੇ 647-293-23-27। ਰੇਡੀਓ ਸਾਊਥ ਏਸ਼ੀਅਨ ਵਾਇਸ ਤੁਹਾਡੀ ਸੇਵਾ 'ਚ ਹਾਜ਼ਰ ਆ। ਸਾਡੇ ਪਾਵਰ ਸਪੋਂਸਰ 'ਚ ਸ਼ਾਮਲ ਨੇ ਇੰਡੀਅਨ ਫਰੂਟ ਲੈਨ ਤੇ ਤੰਦੂਰੀ ਗ੍ਰਿਲ ਮੀਟ ਸ਼ਾਪ, ਰਾਇਲ ਟਰੱਕ ਐਂਡ ਟ੍ਰੇਲਰ ਸੇਲ ਤੋਂ ਗੁਰਨੇਕ ਸਿੰਘ ਤੇ ਉਹਨਾਂ ਦੀ ਟੀਮ, ਰੁਪਿੰਦਰ ਕੌਰ ਰਾਏ ਪੰਜਾਬ ਇੰਸ਼ੋਰੈਂਸ ਤੋਂ ਇੰਸ਼ੋਰੈਂਸ ਐਡਵਾਈਜ਼ਰ ਨੇ, ਉਹਨਾਂ ਨਾਲ ਗੱਲ ਵੀ ਕਰਾਂਗੇ ਬਰੀਫਲੀ। ਔਰ ਕੰਕਰੀਟ ਦਾ ਕੰਮ ਕਰਾਉਣਾ ਹੈ ਤਾਂ ਬੈਸਟ ਵੇ ਕੰਕਰੀਟ ਤੋਂ ਮਿਸਟਰ ਸੰਦੀਪ, 647-9704-4017। ਘਰ ਵਰਗਾ ਸਵਾਦ ਵਰਗਾ ਫੂਡ ਖਾਣਾ ਹੈ, ਲੱਕੀ ਸਵੀਟਸ ਐਂਡ ਫਾਈਨ ਇੰਡੀਅਨ ਕੁਜ਼ੀਨ, ਏਅਰਪੋਰਟ ਤੇ ਡੇਅਰੀ ਦੇ ਲਾਗੇ ਕਰਕੇ, ਤੇ ਨਾਲ ਦੀ ਨਾਲ ਹੋਮ ਲਾਈਫ ਸਿਲਵਰ ਸਿਟੀ ਇੱਕ ਤੇਜ਼ੀ ਨਾਲ ਗਰੋ ਕਰ ਰਹੀ ਬ੍ਰੋਕਰੇਜ। ਤੁਸੀਂ ਇੱਕ ਕਾਮਯਾਬ ਰੈਲਟਰ ਬਣਨਾ ਹੈ 2021 ਦੇ ਵਿੱਚ, ਤੇ ਹੋਮ ਲਾਈਫ ਸਿਲਵਰ ਸਿਟੀ ਨੂੰ 905-913-8500 ਤੁਸੀਂ ਜੁਆਇਨ ਕਰ ਸਕਦੇ ਹੋ। ਕੁਛ ਨਵੇਂ ਬਿਜ਼ਨਸ ਔਨ ਦਾ ਵੇ ਨੇ ਜਿਹੜੇ ਸਾਨੂੰ ਜਲਦ ਜੁਆਇਨ ਕਰਨਗੇ। ਨਾਲ ਦੀ ਨਾਲ ਆਲ ਕਾਇੰਡ ਇੰਸ਼ੋਰੈਂਸ, ਡਿਕਸੀ ਫਰੇਟ ਸਿਸਟਮ, ਪਾਪੂਲਰ ਟਾਇਰ, ਗੁਰਸ਼ਰਨ ਬਾਬੀ ਸਿੱਧੂ ਐਂਡ ਐਸੋਸੀਏਟ। ਜੇ ਐਕਸੀਡੈਂਟ ਸਰਟੀਫਿਕੇਟ ਲੱਗ ਗਈ ਆ ਤੇ ਤੁਸੀਂ ਆਪਣਾ ਰਾਈਟਸ ਲਈ ਲੜਨਾ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਦੇ ਨਾਲ ਗੱਲ ਕਰਨੀ ਆ। 647-543-30 ਤੇ ਗੱਲਬਾਤ ਕੀਤੀ ਜਾ ਸਕਦੀ ਆ। ਟਰੱਕ ਡਰਾਈਵਰ ਦਾ ਲਾਇਸੈਂਸ ਲੈਣਾ ਹੈ ਤੇ ਉਹਦੀ ਵੀ ਡਿਟੇਲ ਤੁਹਾਡੇ ਨਾਲ ਅਸੀਂ ਅੱਗੇ ਜਾ ਕੇ ਸਾਂਝੀ ਕਰਾਂਗੇ। ਸਪਾਇਰ ਐਂਡ ਮਕੇ ਮੈਨਸ ਵੀਅਰ ਵੀ ਸਾਡੇ ਸਿੱਧੇ ਪ੍ਰਾਊਡ ਸਪੋਂਸਰ ਨੇ, ਇਹਦੇ ਤੇ ਵੀ ਤੁਹਾਡੇ ਨਾਲ ਜਿਹੜੀ ਆ ਡਿਟੇਲਸ ਅੱਗੇ ਜਾ ਕੇ ਸਾਂਝੀ ਕਰਾਂਗੇ। ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਤੁਗਾ ਫੈਮਿਲੀ, 416-620-1778 ਸਾਡੇ ਨੰਬਰ ਨੇ ਜੀ। ਟੈਂਪਰੇਚਰ ਰਾਈਟ ਨੂੰ 5 ਡਿਗਰੀ, ਥੋੜ੍ਹੀ ਜਿਹੀ ਕਮਰਸ਼ੀਅਲ ਲੈਂਦੇ ਹਾਂ, ਉਸ ਤੋਂ ਫੌਰਨ ਬਾਅਦ ਅੱਜ ਦੀਆਂ ਵਿਸ਼ੇਸ਼ ਵੱਡੀਆਂ ਖ਼ਬਰਾਂ ਤੇ ਡਿਟੇਲਸ ਇਨਫੋਰਮੇਸ਼ਨ ਤੁਹਾਡੇ ਨਾਲ। ਉਮੀਦ ਕਰਦੇ ਹਾਂ ਸਾਥ ਬਣਾਓਗੇ ਤੁਸੀਂ ਸਾਡੇ ਨਾਲ, ਤੇ ਇਸ ਘੰਟੇ ਦੇ ਵਿੱਚ ਤੁਹਾਡੇ ਨਾਲ ਵੱਡੀਆਂ ਖ਼ਬਰਾਂ ਤੇ ਲਗਾਤਾਰ ਅਪਡੇਟ ਰਹੇਗੀ, ਜਿੱਥੇ ਤੁਸੀਂ ਸਵੇਰੇ 7:30-8 ਰੇਡੀਓ ਤੇ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਮੁਲਾਕਾਤ ਹੁੰਦੀ ਆ। ਤੁਹਾਡੇ ਵੱਲੋਂ ਬੜਾ ਜ਼ਬਰਦਸਤ ਹੰਗਾਰਾ ਮਿਲਦਾ ਹੈ, ਨਾਲ ਦੀ ਨਾਲ ਹਫ਼ਤੇ 'ਚ ਇੱਕ ਦਿਨ ਸਾਡਾ ਟੀਵੀ ਸ਼ੋਅ ਹੁੰਦਾ ਹੈ ਪੰਜਾਬ ਟੀਵੀ ਤੇ ਸ਼ਾਮ ਨੂੰ 7-8 ਸਾਊਥ ਏਸ਼ੀਅਨ ਵਾਇਸ ਵਿਦ ਕੁਲਵਿੰਦਰ ਸਿਨਹਾ। ਉੱਥੇ ਵੀ ਅਸੀਂ ਜ਼ਿਆਦਾਤਰ ਲੋਕਲ ਪੋਲੀਟੀਕਲ ਸੋਸ਼ਲ ਇਕਨੋਮਿਕ ਮੁੱਦਿਆਂ 'ਤੇ ਗੱਲਬਾਤ ਕਰਦੇ ਹਾਂ। ਮੇਰੇ ਕਾਫ਼ੀ ਸਾਰੇ ਸ਼ੋਅ ਜਿਹੜੇ ਆ ਸਾਡੇ ਪੇਜ 'ਤੇ ਸਾਊਥ ਏਸ਼ੀਅਨ ਵਾਇਸ ਵਾਲੇ ਪੇਜ 'ਤੇ ਪਏ ਹੋਏ ਆ, ਤੁਸੀਂ ਦੇਖਣਾ ਚਾਹੋ ਤਾਂ ਦੇਖ ਸਕਦੇ ਹੋ। ਕੈਨੇਡੀਅਨ ਜਿਹੜੀ ਫੈਡਰਲ ਪੋਲੀਟਿਕਸ ਆ ਉਹਦਾ ਮੂੰਹ ਮਹਾਂਦਰਾ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ, ਇਹਦੇ 'ਤੇ ਆਪਾਂ ਗੱਲਬਾਤ ਕਰਾਂਗੇ। ਸੋ ਲਿਬਰਲ ਜਿਹੜੀ ਇਸ ਵਕਤ ਮੈਜੋਰਟੀ ਦਾ ਆਨੰਦ ਮਾਣ ਰਹੀ ਆ, ਮਨੋਰਟੀ ਹੁੰਦਿਆਂ ਹੋਇਆਂ ਵੀ ਐਨ ਡੀ ਪੀ ਦੀ ਅਨਲਿਮਿਟਡ ਸਪੋਰਟ ਦੇ ਨਾਲ ਕੱਲ੍ਹ ਐਨ ਡੀ ਪੀ ਨੇ ਵੀ ਉਹਦੇ ਖਿਲਾਫ਼ ਵੋਟ ਪਾਈ ਆ, ਉਹਦੀ ਗੱਲ ਕਰਦੇ ਹਾਂ। ਸਾਰਾ ਕੁਛ ਡਿਟੇਲ ਆਪਾਂ ਸਾਂਝੀ ਕਰਦੇ ਹਾਂ, ਸਭ ਤੋਂ ਪਹਿਲਾਂ ਕਮਰਸ਼ੀਅਲ ਆ ਗਿਆ ਜੀ।
ਓ ਜੀ ਪਰਸਨਲ ਇੰਜਰੀ ਲਾਇਰ ਹੀ ਹੈ, ਕਿਸੇ ਨੂੰ ਵੀ ਕੰਸਲਟ ਕਰ ਲਓ, ਕੀ ਫਰਕ ਪੈਂਦਾ ਹੈ?
ਫਰਕ ਬਿਲਕੁਲ ਪੈਂਦਾ। ਜੇਕਰ ਤੁਹਾਨੂੰ ਕਿਸੇ ਐਕਸੀਡੈਂਟ ਵਿੱਚ ਸੱਟ ਫੇਟ ਲੱਗੀ ਹੋਵੇ, ਸਲਿਪ ਐਂਡ ਫਾਲ ਜਾਂ ਲੌਂਗ ਟਰਮ ਡਿਸੇਬਿਲਿਟੀ ਕਲੇਮ ਹੋਵੇ, ਤਾਂ ਬੌਬੀ ਸਿੱਧੂ 16 ਸਾਲ ਤੋਂ ਵੀ ਜ਼ਿਆਦਾ ਅਤੇ ਪਾਰਟਨਰ ਹੈਰੀ ਸਟਾਈਮਨ ਸਿਵਲ ਲਿਟੀਗੇਸ਼ਨ ਸਪੈਸ਼ਲਿਸਟ 27 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਲੈ ਕੇ ਤੁਹਾਡੇ ਹੱਕਾਂ ਦੀ ਲੜਾਈ ਲਈ ਬਿਲਕੁਲ ਤਿਆਰ ਨੇ। ਐਂਡ ਯੂ ਓਨਲੀ ਪੇ ਅਪਾਨ ਸੈਟਲਮੈਂਟ ਫਾਰ ਐਕਸੈਪਸ਼ਨਲ ਸਰਵਿਸ ਬੈਨੀਫਿਟਸ ਯੂ ਆਰ ਐਂਟਾਈਟਲਡ ਟੂ ਐਂਡ ਸੈਟਲਮੈਂਟ ਯੂ ਡਿਜ਼ਰਵ। ਕਾਲ ਦ ਨੇਮ ਯੂ ਟਰਸਟ, ਗੁਰਸ਼ਰਨ ਬੌਬੀ ਸਿੱਧੂ, 6475393020।
ਬੇਨਤੀ ਹੈ ਕਿ ਤੁਸੀਂ ਵੀ ਇਸ ਮਹਾਨ ਦਾਨ ਵਿੱਚ ਹਿੱਸਾ ਪਾਓ ਜੀ।
ਇਸ ਸਾਲ ਦੇ ਖੂਨਦਾਨ ਕੈਂਪਾਂ ਦਾ ਵੇਰਵਾ ਇਸ ਤਰ੍ਹਾਂ ਹੈ।
24 ਅਕਤੂਬਰ ਓਨਟਾਰੀਓ ਖਾਲਸਾ ਦਰਬਾਰ,
3 ਨਵੰਬਰ ਬ੍ਰੈਂਟਫੋਰਡ,
7 ਨਵੰਬਰ ਬ੍ਰੈਂਪਟਨ ਅਤੇ ਓਟਵਾ,
13 ਨਵੰਬਰ ਈਟੋਬੀਕੋ,
14 ਨਵੰਬਰ ਬਰਲਿੰਗਟਨ ਅਤੇ ਹੈਮਿਲਟਨ,
21 ਨਵੰਬਰ ਕਿਚਨਰ,
28 ਨਵੰਬਰ ਵਿੰਡਸਰ ਅਤੇ ਲੰਡਨ।
ਵਧੇਰੇ ਜਾਣਕਾਰੀ ਲਈ ਰਾਬਤਾ ਕਰੋ 6477081984,
6477081984 ਜਾਂ www.genocide1984.com।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ, 6474016665।
ਓ ਯਾਰ, ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ?
ਸਿਮਰਨ ਸੈਣੀ ਦੀ ਇੰਸ਼ੋਰੰਸ ਪਾਲਿਸੀ, ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ।
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ,
ਟਰਮ ਇੰਸ਼ੋਰੈਂਸ,
ਸੁਪਰ ਵੀਜ਼ਾ,
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ,
ਤੇ ਬੱਚਿਆਂ ਲਈ RESP।
ਅੱਜ ਹੀ ਸੰਪਰਕ ਕਰੋ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ,
416-994-7272,
416-994-7272।
ਇਹ ਹੈ ਰੇਡੀਓ ਸਾਊਥ ਏਸ਼ੀਅਨ ਵੌਇਸ, ਤੁਹਾਡੇ ਆਪਣੇ ਹੋਸਟ ਕੁਲਵਿੰਦਰ ਸਿੰਘ ਛੀਨਾ ਨਾਲ।
ਜੀ ਬਿਰਤ ਬਾਤ, ਸਵਾਗਤ ਰੇਡੀਓ ਸਾਊਥ ਏਸ਼ੀਅਨ ਵੌਇਸ। ਸਭ ਤੋਂ ਪਹਿਲਾਂ ਅੱਜ ਵਿਸ਼ੇਸ਼ ਵੱਡੀਆਂ ਖਬਰਾਂ ਵੱਲ ਵਧਦੇ ਹਾਂ ਜੀ। ਅਮਰੀਕਾ ਦੇ ਇਲੈਕਸ਼ਨ ਦੇ ਵਿੱਚ ਸਿਰਫ ਇੱਕ ਹਫਤਾ ਬਾਕੀ, ਲਗਾਤਾਰ ਇਸ ਵਕਤ ਚਰਚਾ, ਪਰ ਅਜੇ ਤੱਕ ਕੋਈ ਵੀ ਸਥਿਤੀ ਸਪਸ਼ਟ ਨਹੀਂ ਹੋਈ ਕਿ ਮਿਸਟਰ ਜੋ ਬਾਇਡਨ ਡੈਮੋਕਰੇਟ ਜਾਂ ਫਿਰ ਮੌਜੂਦਾ ਰਾਸ਼ਟਰਪਤੀ ਮਿਸਟਰ ਡੋਨਲਡ ਟਰੰਪ ਬਾਜੀ ਮਾਰ ਜਾਣਗੇ। ਡਿਪੈਂਡ ਕਰਦਾ ਇਲੈਕਟ੍ਰੋਨਿਕ ਪੋਲ ਦੇ ਉੱਪਰ। ਖਾਲ ਦੀ ਖਾਲ ਨਾਲ ਦੀ ਨਾਲ ਮਿਸਟਰ ਡੋਨਲਡ ਟਰੰਪ ਚੜਿਆ ਲਗਾਤਾਰ ਜਿਹੜੀਆਂ ਸਟੇਟਸ ਵੱਲ ਧਿਆਨ ਦੇ ਰਹੇ ਨੇ, ਔਰ ਇਸ ਵਕਤ ਅੱਜ ਦੇ ਦਿਨਾਂ ਦੇ ਵਿੱਚ ਲਗਾਤਾਰ ਇਸ ਗੱਲ ਦੀ ਚਰਚਾ ਹੈ ਕਿ ਕੌਣ ਬਾਜੀ ਮਾਰੇਗਾ, ਔਰ ਇਹਦੇ ਉੱਪਰ ਕਾਫੀ ਸਾਰੀ ਚਰਚਾ ਚੱਲ ਰਹੀ ਆ। ਅਸੀਂ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਉੱਪਰ ਆਪਾਂ ਜਿਹੜੀ ਡਿਟੇਲ ਤੁਹਾਡਾ ਜਾਣਕਾਰੀ ਸਾਂਝੀ ਕਰਾਂਗੇ। ਹਾਲ ਦੀ ਘੜੀ ਰੈਪ ਅਪ ਕਰ ਰਹੇ ਨੇ ਦੋਨੋਂ ਲੀਡਰ, ਔਰ ਜਿਹੜੀਆਂ ਰੈਡ ਸਟੇਟਸ ਨੇ ਉਸ ਨੂੰ ਲਗਾਤਾਰ ਮਿਸਟਰ ਜੋ ਬਾਇਡਨ ਜਿਹੜੇ ਉਹਨਾਂ ਨੇ ਕੱਲ ਇਹਦੇ ਵੱਲ ਧਿਆਨ ਜਿਹੜਾ ਦਿੱਤਾ ਸੀਗਾ। ਸੋ ਅਜੇ ਤੱਕ ਬਹੁਤ ਸਾਰੇ ਪੋਲ ਨੇ, ਪਰ ਉਹਦੇ ਬਾਵਜੂਦ ਵੀ ਅਜੇ ਇਹ ਕਹਿਣਾ ਬੜਾ ਮੁਸ਼ਕਲ ਹੈ ਕਿ ਦੋਨਾਂ ਲੀਡਰਾਂ ਦੇ ਵਿੱਚੋਂ ਕਿਹੜਾ ਅਗਲਾ ਅਮਰੀਕਾ ਦਾ ਰਾਸ਼ਟਰਪਤੀ ਹੋਵੇਗਾ ਜੀ। ਗੱਲ ਕਰਦੇ ਹਾਂ ਕੈਨੇਡਾ ਦੀ। ਪਹਿਲੀ ਵਾਰੀ ਇੱਕ ਮੋਸ਼ਨ ਫੇਲ ਹੋ ਗਿਆ ਸੀ ਜਦੋਂ NDP ਨੇ ਸਪੋਰਟ ਕਰਕੇ ਸਰਕਾਰ ਵੀ ਬਚਾਈ ਸੀ। ਉਸ ਤੋਂ ਬਾਅਦ ਕੰਜ਼ਰਵੇਟਿਵ ਨੇ ਦੁਬਾਰਾ ਇਹ ਮੋਸ਼ਨ ਲਿਆਂਦਾ, ਜਿਸ ਮੋਸ਼ਨ ਦੇ ਵਿੱਚ ਮਾਰਚ ਤੋਂ ਲੈ ਕੇ ਹੁਣ ਤੱਕ ਜਿੰਨੀ ਵੀ COVID-19 ਦੀ ਸਪੈਂਡਿੰਗ ਹੋਈ ਆ ਹੈਲਥ ਸਿਸਟਮ ਦੇ ਉੱਪਰ, ਕੰਜ਼ਰਵੇਟਿਵ ਉਸ ਦਾ ਲੇਖਾ ਜੋਖਾ ਮੰਗਦੇ ਨੇ। ਸੋ ਇਸ ਮੋਸ਼ਨ ਨੂੰ ਕੱਲ ਸਾਰੀਆਂ ਹੀ ਪਾਰਟੀਆਂ ਨੇ ਸਪੋਰਟ ਦੇ ਕੇ ਇਸ ਕੰਜ਼ਰਵੇਟਿਵ ਦੇ ਮੋਸ਼ਨ ਨੂੰ ਜਿਹੜਾ ਉਹ ਹਾਊਸ ਆਫ ਕਾਮਨ ਦੇ ਵਿੱਚ ਪਾਸ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ NDP ਨੇ ਵੀ ਸਪੋਰਟ ਕੀਤੀ ਆ, ਨਾਲ ਦੀ ਨਾਲ ਕੰਜ਼ਰਵੇਟਿਵ ਨੇ ਤੇ ਮੋਸ਼ਨ ਲਿਆਂਦਾ ਸੀ, ਔਰ ਗ੍ਰੀਨ ਪਾਰਟੀ ਨੇ ਇਸ ਦੀ ਜਿਹੜੀ ਆ ਸਪੋਰਟ ਕਰ ਦਿੱਤੀ ਆ। 152 ਦੇ ਮੁਕਾਬਲੇ 176 ਵੋਟਾਂ ਦੇ ਨਾਲ ਕੱਲ ਇਹ ਮੋਸ਼ਨ ਹਾਊਸ ਆਫ ਕਾਮਨ ਦੇ ਵਿੱਚ ਜਿਹੜਾ ਉਹ ਪਾਸ ਹੋ ਗਿਆ। ਤਾਂ ਦੱਸੀਏ ਕਿ ਜਿਹੜੀ ਕਮੇਟੀ ਆਉਣ ਵਾਲੇ ਦਿਨਾਂ 'ਚ ਗਠਿਤ ਹੋਏਗੀ ਉਸ ਦੇ ਤਹਿਤ ਸਰਕਾਰ ਨੂੰ ਹੁਣ ਤੱਕ ਸਾਰਾ ਸਪੈਂਡਿੰਗ ਜਿਹੜੀ ਆ, ਹੁਣ ਤੱਕ ਜਿਹੜੀਆਂ ਈਮੇਲਸ ਨੇ ਡਾਕੂਮੈਂਟਸ ਨੇ, ਨੋਟਸ ਨੇ ਪ੍ਰਧਾਨ ਮੰਤਰੀ ਆਫਿਸ ਤੇ ਕੌਂਸਲ ਆਫਿਸ ਦੇ, ਹੈਲਥ ਕੈਨੇਡਾ, ਪਬਲਿਕ ਹੈਲਥ ਏਜੰਸੀ, ਕੈਬਨਿਟ ਮਿਨਿਸਟਰ ਆਫਿਸਰ, ਜਿੰਨਾ ਵੀ ਇਹਦੇ ਨਾਲ ਕੋਰਸਪੋਂਡੈਂਸ ਹੋਈ ਆ, ਉਸ ਮਿਡ ਮਾਰਚ ਤੋਂ ਲੈ ਕੇ ਹੁਣ ਤੱਕ ਸਰਕਾਰ ਨੂੰ ਸਾਰਾ ਕੁਛ ਉਜਾਗਰ ਕਰਨਾ ਪਊਗਾ। 35 ਦਿਨ ਸਰਕਾਰ ਨੂੰ ਮਿਲੇ ਨੇ ਕਿ ਸਰਕਾਰ 35 ਦਿਨਾਂ ਦੇ ਵਿੱਚ ਸਾਰਾ ਲੇਖਾ ਜੋਖਾ ਕੱਢ ਕੇ ਬਾਹਰ ਰੱਖੇ, ਔਰ ਇਸ ਤੇ ਸਰਕਾਰ ਕੀ ਕਹਿੰਦੀ ਹੈ ਤਾਂ ਦੱਸੀਏ ਕਿ ਹਾਊਸ ਲੀਡਰ ਜਿਹੜੇ ਲਿਬਰਲ ਦੇ ਮਿਸਟਰ ਪੈਬਲੋ ਰੋਡਰਿਕਸ, ਉਹ ਕਹਿੰਦੇ ਨੇ ਕਿ ਵਿਰੋਧੀ ਪਾਰਟੀਆਂ ਇਹ ਡਿਵਾਈਡ ਵਾਲਾ ਰੂਲ ਜਿਹੜਾ ਉਹਦੀ ਸਿਆਸਤ ਖੇਡ ਰਹੀਆਂ ਨੇ, ਤੇ ਇਹਦੇ ਨਾਲ ਜਿਹੜਾ ਲਿਬਰਲ ਪਾਰਟੀ ਜਿਹੜੀ ਆ ਉਹ ਸਰਕਾਰ ਜਿਹੜੀ ਆ ਉਸ ਨੂੰ ਕਾਫੀ ਗੁੱਸਾ ਹੈ ਤੇ ਉਹ ਕਾਫੀ ਇਸ ਨੂੰ ਲੈ ਕੇ ਨਿਰਾਸ਼ ਨੇ। ਕੈਨੇਡਾ ਦੇ ਹੈਲਥ ਮਿਨਿਸਟਰ ਤੇ ਨਾਲ ਦੀ ਨਾਲ ਜਿਹੜੇ ਪ੍ਰੋਕਿਓਰਮੈਂਟ ਮਿਨਿਸਟਰ ਨੇ ਅਨੀਤਾ ਆਨੰਦ, ਦੋਨਾਂ ਨੇ ਇਸ ਗੱਲ ਦੀ ਵਾਰਨਿੰਗ ਦਿੱਤੀ ਆ ਕਿ ਇਹਦੇ ਨਾਲ ਹੁਣ ਤੱਕ ਕੈਨੇਡਾ ਸਰਕਾਰ ਵੱਲੋਂ COVID-19 ਦੀ ਜੋ ਵੀ ਡਿਵੈਲਪਮੈਂਟ ਕੀਤੀ ਆ, ਜੋ ਵੀ ਉਸਦੀ ਰਿਸਰਚ ਜੋ ਵੀ ਹੋ ਰਹੀ ਆ, ਉਹ ਇੱਕ ਸੀਕਰਟ ਆ, ਉਸ ਦੇ ਉੱਪਰ ਜਿਹੜੀ ਆ ਸਾਡੇ ਜਿਹੜਾ ਕੰਟਰੋਲ ਘਟੇਗਾ ਉਹ ਲੀਕ ਹੋਏਗਾ। ਉਹਨਾਂ ਨੇ COVID-19 ਦੀ ਵੈਕਸੀਨ ਜਿਹੜੀ ਆ ਉਸਦਾ ਐਕਸੈਸ ਜਿਹੜਾ ਆ ਉਹ ਜਾਣ ਦੀ ਗੱਲ ਕਹੀ ਆ, ਔਰ ਉਹਨਾਂ ਨੇ ਇਸ ਗੱਲ ਦੀ ਧਮਕੀ ਦਿੱਤੀ ਆ ਕਿ ਇਹ ਸਾਰੀ ਜਿਹੜੀ ਡਿਟੇਲ ਆ ਇਹਦੇ ਨਾਲ COVID-19 ਦੀ ਡਿਵੈਲਪਮੈਂਟ ਦੇ ਵਿੱਚ ਕੈਨੇਡਾ ਨੂੰ ਧੱਕਾ ਲੱਗੇਗਾ। ਅਗਲੀ ਗੱਲ ਕਰਦੇ ਹਾਂ, ਇਸ ਵਕਤ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਨੇ, ਤੁਹਾਨੂੰ ਦੱਸੀਏ ਕਿ ਸਭ ਤੋਂ ਪਹਿਲਾਂ ਤੁਹਾਡੇ ਨਾਲ ਅਸੀਂ ਗੱਲ ਕਰਦੇ ਹਾਂ ਕਿ 2x2 ਇਲੈਕਸ਼ਨ ਕੱਲ੍ਹ ਟੋਰਾਂਟੋ ਦੇ ਵਿੱਚ ਹੋਈਆਂ। ਟੋਰਾਂਟੋ ਸੈਂਟਰ ਤੇ ਯਾਰਕ ਸੈਂਟਰ ਦੋਨੋਂ ਜਿਹੜੀਆਂ ਸੀਟਾਂ ਸੀਗੀਆਂ ਉਹ ਲਿਬਰਲ ਪਾਰਟੀ ਆਫ ਕੈਨੇਡਾ ਨੇ ਜਿੱਤ ਲਈਆਂ ਨੇ। ਟੋਰਾਂਟੋ ਸੈਂਟਰ ਦੀ ਜਿਹੜੀ ਇਲੈਕਸ਼ਨ ਸੀ ਕਾਫੀ ਦਿਲਚਸਪ ਸੀ। ਨਵੀਂ ਬਣੀ ਗ੍ਰੀਨ ਪਾਰਟੀ ਦੀ ਲੀਡਰ ਨੈਮੀ ਪੌਲ ਜਿਹੜੀ ਆ ਉਹ ਇਹ ਸੀਟ ਹਾਰ ਗਏ ਨੇ, ਹਾਲਾਂਕਿ ਉਹਨਾਂ ਨੂੰ ਦੂਜੇ ਨੰਬਰ ਤੇ ਵੋਟਾਂ ਮਿਲੀਆਂ। ਟੋਟਲ 25,000 ਦੇ ਲਗਭਗ ਵੋਟ ਸੀਗੀਆਂ, ਜਿਹਦੇ ਵਿੱਚ ਮਾਰਸੀ ਲੇਨ ਲਿਬਰਲ ਪਾਰਟੀ ਦੇ ਕੈਂਡੀਡੇਟ ਨੂੰ 10,579 ਵੋਟਾਂ ਪਈਆਂ, ਦਿਸੇ ਨੰਬਰ ਤੇ ਨੈਮੀ ਪੌਲ 8,250 ਤੇ ਤੁਹਾਡੇ ਲੋਕਲ ਇੱਥੋਂ ਦੇ ਇੱਕ ਲੀਡਰ ਨੇ ਪੀਪਲਸ ਪਾਰਟੀ ਆਫ ਕੈਨੇਡਾ ਦੇ ਮਿਸਟਰ ਬਲਜੀਤ ਬਾਵਾ, ਉਹਨਾਂ ਨੂੰ ਸਿਰਫ 271 ਵੋਟਾਂ ਹੀ ਹਾਸਲ ਹੋ ਚੁੱਕੀਆਂ। ਪਰ ਇਹਦੇ ਨਾਲ ਕੈਨੇਡਾ ਦੀ ਦੂਜੀ ਵੱਡੀ ਪਾਰਟੀ ਜਿਹੜੀ ਅਗਲੀ ਸਰਕਾਰ ਚਾਹੁੰਦੀ ਆ, ਜਿਹੜੇ ਨਵੇਂ ਲੀਡਰ ਬਣੇ ਨੇ ਮਿਸਟਰ ਐਰਨ ਓਚੋਲ, ਉਸ ਪਾਰਟੀ ਦੀ ਕੈਂਡੀਡੇਟ ਬੈਂਜਮਿਨ ਗੌਰੀ ਸ਼ਰਮਾ ਸਿਰਫ 1435 ਵੋਟਾਂ ਹੀ ਲੈ ਸਕੀ। 1435 ਵੋਟਾਂ ਗੌਰੀ ਸ਼ਰਮਾ ਨੂੰ ਸਿਰਫ ਮਿਲੀਆਂ ਨੇ, ਕੰਜ਼ਰਵੇਟਿਵ ਪਾਰਟੀ ਵਾਸਤੇ ਕਾਫੀ ਵੱਡਾ ਚਿੰਤਾ ਦਾ ਵਿਸ਼ਾ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸਸਕੈਚਵਨ ਦੀਆਂ ਪ੍ਰੋਵਿੰਸ਼ਲ ਇਲੈਕਸ਼ਨ ਹੋਈਆਂ। ਸਸਕੈਚਵਨ ਦੀ ਪ੍ਰੋਵਿੰਸ਼ਲ ਇਲੈਕਸ਼ਨ ਦੇ ਵਿੱਚ ਮਿਸਟਰ ਸਕੌਟ ਮੋਚ ਚੌਥੀ ਵਾਰੀ ਬਾਜੀ ਮਾਰ ਗਏ ਨੇ। NDP ਇਸ ਵਾਰ ਚਾਹੁੰਦੀ ਸੀ ਕਿ ਉਹਨਾਂ ਨੂੰ ਸ਼ਾਇਦ ਕੁਝ ਦਹਾਕੇ ਬਾਅਦ ਉੱਥੇ ਸਰਕਾਰ ਬਣਾਉਣ ਦਾ ਮੌਕਾ ਮਿਲੇ, ਬਟ ਉਹ ਸਫਲ ਨਹੀਂ ਹੋ ਸਕੇ। ਮਿਸਟਰ ਸਕੌਟ ਮੋ ਜਿਹੜੇ ਬਾਜੀ ਮਾਰ ਗਏ ਨੇ, ਔਰ ਚੌਥੀ ਵਾਰੀ ਜਿਹੜੀ ਸਸਕੈਚਵਨ ਪਾਰਟੀ ਆ ਉਹਦੇ ਲੀਡਰ ਨੇ, ਔਰ ਸਸਕੈਚਵਨ ਦੇ ਅਗਲੇ ਉਹ ਮੁੱਖ ਮੰਤਰੀ ਹੋਣਗੇ। ਜੀ ਹਾਂ, ਹੁਣ ਥੋੜੀ ਜਿਹੀ ਗੱਲ ਕਰਦੇ ਹਾਂ ਇਸ ਵਕਤ ਕੀ ਸਥਿਤੀ ਆ ਦੁਨੀਆ ਭਰ ਦੇ ਵਿੱਚ ਕੋਵਿਡ ਦੀ। 43.5 million ਕੇਸਿਸ ਦੁਨੀਆ ਭਰ ਦੇ ਵਿੱਚ ਨੇ ਇਸ ਵਕਤ COVID-19 ਦੇ। 1.15 million ਮੌਤਾਂ ਹੁਣ ਤੱਕ ਦੁਨੀਆ ਭਰ ਦੇ ਵਿੱਚ ਹੋ ਚੁੱਕੀਆਂ ਨੇ। ਇਹ ਡਾਟਾ ਅਸੀਂ ਜੌਨ ਹਾਪਕਿਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਇਸ ਤੋਂ ਬਾਅਦ ਦੱਸ ਦਈਏ ਤੁਸੀਂ ਇਸ ਵਕਤ ਕੈਨੇਡਾ ਦੇ ਵਿੱਚ 2,20,213 ਟੋਟਲ ਕੇਸਿਸ ਨੇ, ਔਰ ਅੰਟਾਰੀਓ ਦੇ ਵਿੱਚ ਇੱਕ ਵਾਰੀ ਫਿਰ ਡਾਟਾ ਥੋੜਾ ਜਿਹਾ ਥੱਲੇ ਆਇਆ। ਕੱਲ 851 ਕੇਸਿਸ ਸੀਗੇ ਅੰਟਾਰੀਓ ਦੇ ਰਿਕਾਰਡ ਕਰਾਇਆ, ਔਰ ਇਹਦੇ ਵਿੱਚ 6 ਨਵੀਆਂ ਮੌਤਾਂ ਨੇ। 28,750 ਟੈਸਟ ਕੰਪਲੀਟ ਕੀਤੇ ਆ, ਨੋਰਮਲ ਨੂੰ ਇਹ ਟੈਸਟ ਜਿਹੜੇ ਆ ਉਹ ਘੱਟ ਸੀਗੇ। ਥੋੜੀ ਗੱਲ ਪ੍ਰੋਵਿੰਸ਼ ਦੀ ਕਰਦੇ ਹਾਂ ਇਸ ਵਕਤ। ਕੱਲ ਅੰਟਾਰੀਓ ਦੀ ਪ੍ਰੋਵਿੰਸ਼ਲ ਗੌਰਮੈਂਟ ਫੋਰ ਸਰਕਾਰ ਨੇ ਅਨਾਊਂਸਮੈਂਟ ਕੀਤੀ ਆ ਕਿ ਉਹ ਅਗਲਾ ਬਜਟ ਜਿਹੜਾ ਆ ਉਹ 5 November ਨੂੰ ਪੇਸ਼ ਕਰਨਗੇ। ਤੁਹਾਨੂੰ ਦੱਸ ਦਈਏ ਕਿ ਇਹ ਬਜਟ ਵੈਸੇ ਮਾਰਚ ਮਹੀਨੇ 'ਚ ਪੇਸ਼ ਹੋਣਾ ਸੀਗਾ, ਪਰ ਕੋਵਿਡ ਦੇ ਕਾਰਨ ਇਸ ਨੂੰ ਡਿਲੇ ਕਰਨਾ ਪਿਆ। ਸਰਕਾਰ ਆਲਰੇਡੀ ਦੱਸ ਚੁੱਕੀ ਹੈ ਕਿ ਸਾਡੇ ਕੋਲ $38 billion ਦਾ ਜਿਹੜਾ ਘਾਟਾ ਆ, ਔਰ ਡੈਫੀਨੇਟਲੀ ਇਹ ਬਜਟ ਜਿਹੜਾ ਘਾਟੇ ਦਾ ਪੇਸ਼ ਹੋਏਗਾ। ਸਰਕਾਰ ਕਾਫੀ ਕੁਛ ਨਵੇਂ ਵਾਅਦੇ ਕਰਨ ਜਾ ਰਹੀ ਆ, ਲੋਕਾਂ ਨੂੰ ਦੱਸਣ ਜਾ ਰਹੀ ਆ। ਔਰ ਮਿਸਟਰ ਫੋਰਡ ਨੇ ਕਿਹਾ ਹੈ ਕਿ ਸਾਡਾ ਇੱਕ ਤਰ੍ਹਾਂ ਦਾ ਇਹ ਐਕਸ਼ਨ ਪਲਾਨ ਹੋਏਗਾ। ਤੁਹਾਨੂੰ ਇਹ ਵੀ ਦੱਸ ਦਈਏ ਕਿ ਵਿਰੋਧੀ ਪਾਰਟੀ ਜਿਹੜੀ ਕਿ NDP ਆ, ਉਸਨੇ ਲਗਾਤਾਰ ਇਸ ਗੱਲ ਦਾ ਇਲਜ਼ਾਮ ਲਾਇਆ। ਆਉਣ ਵਾਲੇ ਦਿਨ 'ਚ ਮੈਂ ਉਹਨਾਂ ਨੂੰ ਲੈ ਕੇ ਵੀ ਆਵਾਂਗਾ, ਉਹ ਡਾਟੇ ਉਹ ਪੇਸ਼ ਕਰਨਗੇ ਕਿ ਬਿਲੀਅਨਸ ਡਾਲਰ ਫੈਡਰਲ ਸਰਕਾਰ ਦਾ ਅੰਟਾਰੀਓ ਸਰਕਾਰ ਕੋਲ ਪਿਆ, ਜਿਸ ਦੀ ਉਹ ਸਪੈਂਡਿੰਗ ਨਹੀਂ ਕਰਦੀ, ਜਿਸ ਨੂੰ ਉਹ ਗੁੱਸੇ ਮਾਰ ਕੇ ਬੈਠੇ ਹੋਏ ਨੇ। ਅੰਟਾਰੀਓ ਦੇ ਲੋਕਾਂ ਨੂੰ ਉਹ ਪੈਸਾ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ। ਇਹਦੇ 'ਤੇ ਵੀ ਆਪਾਂ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਗੱਲ ਕਰਾਂਗੇ। ਹਾਲ ਦੀ ਕਿਹੜੀ ਦੱਸ ਦਈਏ ਕਿ 5 ਨਵੰਬਰ ਨੂੰ ਅੰਟਾਰੀਓ ਦਾ ਅਗਲਾ ਬਜਟ ਜਿਹੜਾ ਪੇਸ਼ ਹੋਵੇਗਾ, ਔਰ ਅੰਟਾਰੀਓ ਦੇ ਜਿਹੜੇ ਵਿੱਤ ਮੰਤਰੀ ਨੇ ਮਿਸਟਰ ਰੌਡ ਫਿਲਿਪਸ ਜਿਹੜੇ ਨੇ, ਉਹ ਇਸ ਸੰਬੰਧੀ ਸਾਰੀ ਜਿਹੜੀ ਜਾਣਕਾਰੀ ਦੇਣਗੇ ਕਿ ਹੁਣ ਤੱਕ ਸਰਕਾਰ ਨੇ ਕਿੱਥੇ ਕਿੱਥੇ ਖਰਚੇ ਕੀਤੇ, ਖਾਸ ਤੌਰ 'ਤੇ COVID-19 ਦੀ ਮਹਾਂਮਾਰੀ ਦੇ ਦਰਮਿਆਨ ਸਰਕਾਰ ਨੇ ਲੋਕਾਂ ਨੂੰ ਬਚਾਉਣ ਲਈ ਕੀ ਕੁਛ ਜਿਹੜਾ ਉਹ ਕੀਤਾ ਹੈ। ਇਹ ਸਨ ਕੁਛ ਸਾਡੀਆਂ ਅੱਜ ਦੀਆਂ ਵਿਸ਼ੇਸ਼ ਵੱਡੀਆਂ ਖਬਰਾਂ। ਉਮੀਦ ਕਰਦੇ ਹਾਂ ਕਿ ਤੁਹਾਡੇ ਲਈ ਕਿਸੇ ਹੱਦ ਤੱਕ ਲਾਹੇਵੰਦ ਰਹਿਣਗੀਆਂ। ਮੈਂ ਪ੍ਰੋਗਰਾਮ 'ਚ ਅੱਗੇ ਜਾ ਕੇ ਤੁਹਾਡੇ ਨਾਲ ਗੱਲ ਕਰਾਂਗਾ। ਇਸ ਇੱਕ ਸਰਵੇ ਆਇਆ ਜਿਹਦੇ ਤਹਿਤ ਮੋਸਟ ਕੈਨੇਡੀਅਨ ਸਰਕਾਰ ਜੇ ਇਲੈਕਸ਼ਨ ਕਦੋਂ ਚਾਹੁੰਦੇ ਨੇ, ਕਿੰਨੇ ਪਰਸੈਂਟ ਚਾਹੁੰਦੇ ਨੇ, ਕਦੋਂ ਚਾਹੁੰਦੇ ਨੇ, ਕੀ ਚਾਹੁੰਦੇ ਆ ਕਿ ਨਹੀਂ ਚਾਹੁੰਦੇ, ਉਹ ਇੱਕ ਸਰਵੇ ਆ। ਉਹ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਉਸਨੂੰ ਮੈਂ ਹੋਲਡ ਕਰ ਲੈਂਦਾ, ਉਹਦੇ ਉੱਪਰ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਜਿਹੜੀ ਉਹ ਗੱਲ ਕਰਾਂਗਾ ਜੀ। 416-620-1717 ਸਾਡੇ ਨੰਬਰ ਨੇ, 416-620-1778 ਸਾਡੇ ਨੰਬਰ ਨੇ। ਜੀਤ ਕਰ ਚਾਹੁਣ ਦਾ ਟੈਕਸਟ ਮੈਸੇਜ ਆਇਆ, ਗੁੱਡ ਮਾਰਨਿੰਗ ਤੁਹਾਨੂੰ ਪੇ ਰਹੇ ਨੇ ਸਾਡੇ ਸਪੋਂਸਰ ਨੇ ਮੌਰਗੇਜ ਬ੍ਰੋਕਰ ਜਸ ਭੁੱਲਰ, ਉਹਨਾਂ ਦਾ ਟੈਕਸਟ ਮੈਸੇਜ ਆਇਆ। ਕਸ਼ਮੀਰ ਮੁਹੰਮਦ ਸਾਡੇ ਨਾਲ ਜੁੜੇ ਹੋਏ ਨੇ, ਨਾਲ ਦੀ ਨਾਲ ਹੋਰ ਕਾਫੀ ਸਾਰੇ ਸੱਜਣ ਨੇ ਜਿਹਨਾਂ ਦੇ ਫੇਸਬੁੱਕ ਤੇ ਮੈਸੇਜ ਨੇ, ਸਾਰਿਆਂ ਦਾ ਵੈਲਕਮ ਜੀ। ਆਇਆਂ ਨੂੰ ਜਿੰਨੇ ਵੀ ਭੈਣ ਭਾਈ ਪਰਿਵਾਰ ਸਾਡੇ ਨਾਲ ਜੁੜੇ ਨੇ ਸਵੇਰੇ ਸਵੇਰੇ, ਕਿਉਂਕਿ ਇੱਥੇ ਦੇ ਇੱਦਾਂ ਦੇ ਵੀ ਰੇਡੀਓ ਹੈਗੇ ਜਿਹੜੇ ਪਰਿਵਾਰਾਂ ਨਾਲ ਵੀ ਸੁਣੇ ਜਾ ਸਕਦੇ, ਇਹ ਵੀ ਸਾਡੇ ਵਾਸਤੇ ਹੈਰਾਨੀ ਦੀ ਗੱਲ ਆ। ਪਰ ਜ਼ਿਆਦਾਤਰ ਮੋਸਟ ਆਫ ਦਮ 99% ਜਿਹੜੇ ਰੇਡੀਓ ਨੇ ਸਾਡੇ ਵਾਕਈ ਸਾਰੇ ਪਰਿਵਾਰਾਂ 'ਚ ਬਹਿ ਕੇ ਸੁਣੇ ਜਾ ਸਕਦੇ, ਆਨੰਦ ਮਾਣਿਆ ਜਾ ਸਕਦਾ। ਸੋ ਜਿੰਨੇ ਵੀ ਭੈਣ ਭਾਈ ਪਰਿਵਾਰ ਸਾਡੇ ਨਾਲ ਸਾਡੇ ਰੇਡੀਓ ਫ੍ਰੀਕੁਐਂਸੀ ਰਾਹੀਂ, ਫੇਸਬੁੱਕ ਰਾਹੀਂ ਜਾਂ ਟੈਲੀਫੋਨ ਰਾਹੀਂ ਸਾਡੇ ਨਾਲ ਜੁੜੇ ਆ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ, ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਤੁਸੀਂ ਸਵੇਰੇ ਸਵੇਰੇ ਸਾਨੂੰ 1 ਘੰਟਾ ਦਿੰਦੇ ਹੋ, ਔਰ ਤੁਸੀਂ ਸਾਨੂੰ ਸੁਣਦੇ ਹੋ ਔਰ ਸਾਨੂੰ ਟਾਈਮ ਦਿੰਦੇ ਹੋ, ਔਰ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਇਸ ਘੰਟੇ ਨੂੰ ਵਧੀਆ ਤਰੀਕੇ ਨਾਲ ਯੂਟੀਲਾਈਜ਼ ਜਿਹੜਾ ਕਰਦੇ ਹਾਂ, ਔਰ ਤੁਹਾਡੀਆਂ ਗੱਲਾਂ ਬਾਤਾਂ, ਤੁਹਾਡੀਆਂ ਮੰਗਾਂ, ਤੁਹਾਡੀਆਂ ਖਾਹਿਸ਼ਾਂ, ਤੁਹਾਡੇ ਵਿਚਾਰ, ਤੁਹਾਡੇ ਵਲਵਲੇ ਅਸੀਂ ਇਹ 'ਤੇ ਲਿਆਉਂਦੇ ਹਾਂ। ਐਕਚੁਅਲੀ ਮੀਡੀਆ ਮਾਫੀ ਚਾਹੁੰਦਾ ਜੀ, ਮਾਫੀ ਚਾਹੁੰਦਾ, ਐਕਚੁਅਲੀ ਮੀਡੀਆ ਇੱਕ ਮੀਡੀਏਟਰ ਹੁੰਦਾ ਸਰਕਾਰ ਦੇ ਵਿੱਚ ਅਤੇ ਲੋਕਾਂ ਦੇ ਵਿੱਚ ਗੱਲ ਸਰਕਾਰ ਤੱਕ ਪਹੁੰਚਾਉਣ ਲਈ। ਔਰ ਇੱਕ ਗੱਲ ਕੱਲ੍ਹ ਦੀ ਸਾਹਮਣੇ ਆਈ ਹੈ, ਮੈਂ ਕਮਰਸ਼ੀਅਲ ਬ੍ਰੇਕ ਲੈਣਾ, ਮੈਨੂੰ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਹੈ, 90 ਮਿੰਟ ਹੈ, ਫਿਰ ਆਪਾਂ ਸਿਖਾਇਆ ਤੋਂ ਲੈਣੇ, ਬਾਕੀ ਗੱਲਾਂ ਆਪਾਂ ਬਾਅਦ 'ਚ ਕਰਦੇ ਹਾਂ। 416-620-1717
ਐਕਸ਼ਨ ਆਟੋ ਕਲੀਜ਼ਨ, ਰੱਬ ਨਾ ਕਰੇ ਤੁਹਾਡੀ ਗੱਡੀ ਜਿਹੜੀ ਆ ਉਹ ਟੁੱਟ ਭੱਜ ਗਈ ਹੈ, ਤੁਹਾਨੂੰ ਕਾਰ ਦਾ ਬੋਡੀ ਵਰਕ ਚਾਹੀਦਾ ਜਾਂ ਫਿਰ ਟਰੱਕ ਦਾ ਬੋਡੀ ਵਰਕ ਚਾਹੀਦਾ ਹੈਗਾ, ਤੁਸੀਂ ਪੇਂਟ ਕਰਵਾਉਣਾ ਹੈਗਾ, ਅਤੇ ਤੁਸੀਂ ਇਹਨਾਂ ਦੇ ਕੋਲ ਬਹੁਤ ਵੱਡੀ ਸ਼ੋਪ ਹੈਗੀ ਹੈ ਐਕਸ਼ਨ ਆਟੋ ਕਲੀਜ਼ਨ, 2677 ਡਰਿਊ ਰੋਡ ਮਿਸੀਸਾਗਾ ਦੇ ਵਿੱਚ ਨੇ, ਟੋ ਟਰੱਕ ਦੀਆਂ ਸੇਵਾਵਾਂ ਵੀ ਦਿੰਦੇ ਨੇ। ਨੌਰਥ ਅਮਰੀਕਾ ਦੇ ਕਿਸੇ ਵੀ ਕਾਰਨਰ ਦੇ ਵਿੱਚੋਂ ਤੁਸੀਂ ਆਪਣਾ ਟਰੱਕ ਜਾਂ ਫਿਰ ਕਾਰ ਟੋ ਕਰਵਾਉਣੀ ਹੈ ਅਤੇ ਐਕਸ਼ਨ ਆਟੋ ਕਲੀਜ਼ਨ ਦੇ ਨਾਲ 2677 ਡਰਿਊ ਰੋਡ ਮਿਸੀਸਾਗਾ, 905-673-9494
ਮੋਰਗੇਜ ਮਿਲੇ ਛੇਤੀ ਤੇ ਟੈਂਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾਂ, ਪਰਮਿੰਦਰ ਮਾਂਗਟ।
16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ RBC ਨਾਲ ਟਾਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮਾਂਗਟ ਹੁਣ ਆਪਣੀ ਮੋਰਗੇਜ ਅਲਾਇੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ।
ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises,
first mortgage, second mortgage, private funds, truck loans, business loans,
sare hi kam le ikona, jithe kam hove cheti te tension hove kat, Parminder Mangat,
647-285-9119,
jani 647-285-9119,
Parminder Mangat with mortgage alliance,
broker license number 10530।
ਤੰਦਰੁਸਤਾ ਸੀ ਪਰ ਹੋਣੀ ਅੱਗੇ ਕਿਹਦਾ ਜ਼ੋਰ, ਹਾਰਟ ਅਟੈਕ ਨੇ ਮੇਰੀ ਸਾਰੀ ਜ਼ਿੰਦਗੀ ਪਲਟ ਕੇ ਰੱਖਤੀ। ਥੈਂਕਸ ਟੂ ਰੁਪਿੰਦਰ ਰਾਏ ਜੀ, ਜੇ ਮੈਂ ਸਹੀ ਸਮੇਂ ਤੇ ਇਹਨਾਂ ਦੀ ਐਡਵਾਈਸ ਨਾਲ ਕ੍ਰਿਟੀਕਲ ਇੰਸ਼ੋਰੈਂਸ ਨਾ ਲੈਂਦੀ ਤਾਂ ਬਹੁਤ ਵੱਡੀ ਪ੍ਰੋਬਲਮ 'ਚ ਫਸ ਜਾਂਦੀ।
ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, RESP, RRSP, ਸੁਪਰ ਵੀਜ਼ਾ ਇੰਸ਼ੋਰੈਂਸ, ਤਾਂ ਅੱਜ ਹੀ ਆਓ ਪੰਜਾਬ ਇੰਸ਼ੋਰੈਂਸ ਦੇ ਰੁਪਿੰਦਰ ਰਾਏ ਜੀ ਕੋਲ, 416-561-1800, 416-561-1800।
ਆਪਣੀ ਜ਼ਿੰਦਗੀ ਦੇ ਖਾਬਾਂ ਚ ਰੰਗ ਭਰ ਲਵੋ।
ਮੁੜ ਸੋਚੋ ਨਾ ਬਸ ਆਪਣਾ ਮਨ ਪਸੰਦ ਕਰ ਲਵੋ
ਚਾਹੇ ਪਹਿਲਾ ਕਰ ਲੈ ਰਹੇ ਹੋ ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ ਮੇਰੇ ਕੋਲ ਨਵੀਆਂ ਰੈਜੀਡੈਂਸ਼ੀਅਲ ਪ੍ਰਾਪਰਟੀ ਤੇ ਸਪੈਸ਼ਲ ਡੀਲਸ ਹਨ ਮੈਂ ਹਾਂ ਹੋਮ ਲਾਈਫ ਸਿਲਵਰ ਸਿਟੀ ਤੋਂ ਕੁਲਵਿੰਦਰ ਸ਼ੀਨਾ ਤੇ ਮੇਰਾ ਡਾਇਰੈਕਟ ਨੰਬਰ ਹੈ 647-293-2327 6472932327 ਹੁਣੇ ਹੀ ਮੈਨੂੰ ਕਾਲ ਕਰੋ ਤੇ
ਆਪਣਾ ਮਨ ਪਸੰਦ ਕਰ ਲਵੋ
ਜੇ ਤੁਸੀਂ ਆਪਣਾ ਘਰ ਲਿਸਟ ਕਰਨਾ ਹੈ ਤਾਂ ਵੀ ਤੁਸੀਂ ਮੈਨੂੰ ਕਾਲ ਕਰੋ ਤੇ ਜਾਣੋ ਕਿ ਮੈਂ ਤੁਹਾਡੀ ਪ੍ਰਾਪਰਟੀ ਸਿਰਫ ਇੱਕ ਹਫ਼ਤੇ ਵਿੱਚ ਮੋਰ ਦੈਨ ਆਸਕਿੰਗ ਪ੍ਰਾਈਸ ਤੇ ਕਿਵੇਂ ਵੇਚ ਸਕਦਾ ਹਾਂ ਮੇਰਾ ਨੰਬਰ ਇੱਕ ਰਿਫੇ ਨੋਟ ਕਰ ਲਓ 647-293-2327 6472932327
ਇਹ ਹੈ ਰੇਡੀਓ ਸਾਊਥ ਏਸ਼ੀਅਨ ਵੌਇਸ ਤੁਹਾਡੇ ਆਪਣੇ ਹੋਸਟ ਕੁਲਵਿੰਦਰ ਸਿੰਘ ਛੀਨਾ ਨਾਲ
ਜੀ ਬਿਲਕੁਲ ਸਭ ਦਾ ਸਵਾਗਤ ਹੈ ਆਜੋ ਜੀ ਲੰਘ ਆਓ ਤੁਸੀਂ ਸਾਡੇ ਕੋਲ ਹੁਣ 35 ਮਿੰਟ ਬਾਕੀ ਨੇ ਮੇਰੇ ਨਾਲ ਸੁਖਨਾ ਐਪ ਸਿੱਧੂ ਨੇ ਪੰਜਾਬ ਤੋਂ ਸਿੱਧੂ ਸਾਹਿਬ ਜੀ ਆਨੂੰ ਸਤਿ ਸ਼੍ਰੀ ਅਕਾਲ
ਬਹੁਤ ਮਿਹਰਬਾਨੀ ਛੀਨਾ ਸਾਹਿਬ ਧੰਨਵਾਦ ਜੀ ਸਤਿ ਸ਼੍ਰੀ ਅਕਾਲ
ਵੈਰੀ ਵੈਲਕਮ ਸਤਿ ਸ਼੍ਰੀ ਅਕਾਲ ਜੀ ਦੱਸ ਦਈਏ ਕਿ ਸਾਡੇ ਸਪੋਂਸਰ ਨੇ ਇਸ ਸਿਲਸਿਲੇ ਦੇ AGI ਟਰਾਂਸਪੋਰਟ ਤੋਂ ਤਾਤਲਾ ਫੈਮਿਲੀ ਤੁਸੀਂ ਘਰ ਵਰਗਾ ਮਾਲ ਚਾਹੁੰਦੇ ਹੋ ਔਰ ਵਧੀਆ ਟਰਾਂਸਪੋਰਟ ਕੰਪਨੀ ਨਾਲ ਕੰਮ ਕਰਨ ਦਾ ਮੌਕਾ ਚਾਹੁੰਦੇ ਹੋ ਤੇ ਤੁਸੀਂ ਲੋਕਲ ਅਮਰੀਕਾ ਜਾਂ ਫਿਰ ਤੁਸੀਂ ਕੈਨੇਡਾ ਚ ਰਹਿਣਾ ਚਾਹੁੰਦੇ ਹੋ ਓਨਰ ਪੇਟ ਡਰਾਈਵਰ ਦੀ ਅਪਰਚੁਨਿਟੀ ਹੈ ਨਵੇਂ ਇਕੁਇਪਮੈਂਟ ਨੇ ਔਰ ਇੱਕ ਆਧੁਨਿਕ ਜਿਹੜੀ ਟੈਕਨੋਲੋਜੀ ਜਿੰਨੀ ਅਡੋਪਟ ਉਹਨਾਂ ਨੇ ਕੀਤੀ ਹੋਈ ਆ ਡਾਇਰੈਕਟ ਡਿਪੋਜ਼ਿਟ ਵੀਕਲੀ ਤੁਹਾਡੇ ਅਕਾਊਂਟ ਦੇ ਵਿੱਚ ਹੋਏਗਾ ਤੁਸੀਂ ਰਾਜ ਤਾਤਲਾ ਨਾਲ ਗੱਲ ਕਰੋ 647-618-6786 ਔਰ ਸਕਾਰਬਰੋ ਦੇ ਵਿੱਚ ਟਾਊਨ ਹਾਊਸ ਬੁੱਕ ਕਰਾਉਣੇ ਆ ਤੁਸੀਂ ਤੇ ਹਰਮੇਲ ਸਿੱਧੂ ਨਾਲ ਗੱਲ ਕਰੋ 647-4065 ਇਹਨਾਂ ਦਾ ਨੰਬਰ ਹੈ 647-4065 ਟਰੱਕ ਰਿਪੇਅਰ ਕਰਾਉਣੇ ਆ ਤੇ ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ 50,000 ਸਕੇਅਰ ਫੁੱਟ ਚ ਵੱਡੀ ਵਰਕਸ਼ਾਪ ਤੁਸੀਂ ਟਰੱਕਾਂ ਦੀਆਂ ਬੈਟਰੀ ਚੇਂਜ ਕਰਨੀਆਂ ਚਾਹੁੰਦੇ ਹੋ ਜਾਂ ਇੰਜਨ ਬੰਕ ਹੀਟਰ ਲਵਾਉਣੇ ਆ ਜਾਂ ਫਿਰ ਟਾਇਰ ਪਵਾਉਣੇ ਆ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਡਰਾਈਵ ਥਰੂ 905-212-9200 ਸੁਰਜੀਤ ਬਲਕਾਰ ਦਾ ਨੰਬਰ ਆ 1136 ਮੈਥਿਸਨ ਤੇ ਮੇਨ ਗੇਟ ਦਾ ਇੰਟਰਸੈਕਸ਼ਨ ਹੈ ਜੀ 401 ਤੇ ਡਿਕਸੀ ਦਾ ਏਰੀਆ ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਸਾਡੇ ਸਿੱਧੇ ਸਪੋਂਸਰ ਨੇ ਜੀ ਔਰ ਪੰਜਾਬ TV ਨੂੰ ਤੁਸੀਂ ਹਫ਼ਤੇ ਦੇ 7 ਦਿਨ 24 ਆਵਰ ਸੁਣਦੇ ਹੋ ਔਰ ਤੁਸੀਂ ਫੇਸਬੁੱਕ ਤੇ ਯੂਟਿਊਬ ਤੇ ਜਾਂ ਪੰਜਾਬ TV ਨੂੰ ਰੋਜਰ ਬੈਲ ਤੇ ਦੇਖਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਪੰਜਾਬ TV ਨੂੰ ਮੌਕਾ ਦੇਣਾ ਔਰ ਤੁਹਾਨੂੰ ਲੇਟੈਸਟ ਖ਼ਬਰਾਂ ਨਿਊਜ਼ ਅਪਡੇਟ ਜਿਹੜਾ ਦੇਖਣ ਨੂੰ ਮਿਲੇਗਾ ਨਾਲ ਦੀ ਨਾਲ ਜਿਹੜੀ ਕਾਰਾਂ ਤੁਹਾਡੀਆਂ ਐਕਸਟੈਂਸ਼ਨ ਜਾਂ ਟਰੱਕ ਐਕਸਟੈਂਸ਼ਨ ਇਨਵੋਲਵ ਹੋ ਗਿਆ ਜਾਂ ਫਿਰ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਆਪਣੀਆਂ ਗੱਡੀਆਂ ਨੂੰ ਤਾਂ 905-673-9494 ਐਕਸ਼ਨ ਆਟੋ ਐਂਡ ਕੁਲੀਜ਼ਨ ਸੈਂਟਰ ਕਰਜ਼ੇ ਮਾਫ਼ ਕਰਾਉਣੇ ਆ ਜਸਵੀਰ ਸਿੰਘ ਹੁੰਦਲ ਕੰਪਨੀਆਂ ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮ ਅਨਸਕਿਊਰਡ ਕਰਜ਼ੇ ਤੁਹਾਡੀ ਸਾਰੀ ਇਨਫੋਰਮੇਸ਼ਨ ਗੁਪਤ ਰੱਖੀ ਜਾਏਗੀ ਜਸਵੀਰ ਸਿੰਘ ਹੁੰਦਲ ਤੇ ਉਹਨਾਂ ਦੀ ਟੀਮ ਦੇ ਨਾਲ 416-502-3100 416-502-3100 ਤੇ ਸੰਪਰਕ ਕਰ ਲਓ ਖ਼ਬਰਾਂ ਸਾਂਝੇ ਕਰਦੇ ਹਾਂ ਪਹਿਲਾਂ ਸੁਖਨੇਪ ਜੀ ਪਹਿਲੀ ਖ਼ਬਰ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਪਿਸ਼ਾਵਰ ਤੋਂ ਬੜੀ ਦੁਖਦਾਈ ਖ਼ਬਰ ਆ ਰਹੀ ਹੈ ਇੱਕ ਮਦਰੱਸੇ 'ਚ ਛੋਟੇ ਬੱਚੇ ਪੜ੍ਹਦੇ ਨੇ ਉੱਥੇ ਬਲਾਸਟ ਹੋਇਆ 7 ਦੀ ਮੌਤ ਦੀ ਖ਼ਬਰ ਹੈ ਕਾਫ਼ੀ ਸਾਰੇ ਕਹਿੰਦੇ ਜ਼ਖਮੀ ਆ ਇਹਦੀ ਕੋਈ ਪਤਾ ਲੱਗਾ ਬਲਾਸਟ ਦਾ ਕਾਰਨ ਕੀ ਸੀਗਾ ਉਹ ਇਨਫੋਰਮੇਸ਼ਨ ਕੋ ਅਪਡੇਟ ਦੀ
ਹਜੇ ਤੱਕ ਤਾਂ ਸ਼ੀਨਾ ਸਾਹਿਬ ਇਸ ਮੰਦਭਾਗੀ ਖ਼ਬਰ ਦੇ ਬਾਰੇ ਇਹ ਧਮਾਕਾ ਹੀ ਦੱਸਿਆ ਜਾ ਰਿਹਾ ਕਿ ਇੱਕ ਧਮਾਕਾ ਹੋਇਆ ਜਿਹਦੇ ਕਰਕੇ 7 ਮੌਤਾਂ 70 ਜ਼ਖਮੀ ਹੋਏ ਨੇ ਮ੍ਰਿਤਕਾਂ 'ਚ ਬੱਚੇ ਵੀ ਸ਼ਾਮਲ ਹੈ ਜਿਵੇਂ ਤੁਸੀਂ ਦੱਸਿਆ ਕਿ ਪਿਸ਼ਾਵਰ ਦੇ ਵਿੱਚ ਇਹ ਘਟਨਾਕ੍ਰਮ ਵਾਪਰਿਆ ਉਵੇਂ ਹੀ ਇਹ ਖ਼ਬਰਾਂ ਆਪਣੇ ਤੱਕ ਪਹੁੰਚ ਰਹੀਆਂ ਪਰ ਹੈ ਬਹੁਤ ਮੰਦਭਾਗੀਆਂ ਕਿ ਦੁਨੀਆਂ ਦੇ ਵਿੱਚ ਵਾਪਰ ਕੀ ਰਿਹਾ ਖ਼ਾਸ ਕਰਕੇ ਏਸ਼ੀਆਈ ਖਿੱਤੇ ਦੇ ਵਿੱਚ ਚਾਹੇ ਭਾਰਤ ਹੋਵੇ ਜਾਂ ਪਾਕਿਸਤਾਨ ਹੋਵੇ ਇੱਥੇ ਕੋਈ ਵੀ ਤਾਂ ਸੁਰੱਖਿਅਤ ਨਹੀਂ ਹੈ ਬਸ ਤੁਸੀਂ ਇਕੱਲੇ ਰਾਜ ਕਰਦਿਆਂ ਦੇ ਨਾਲ ਸ਼ਾਮਲ ਨਾ ਹੋਵੋ ਤਾਂ
ਜੀ ਔਰ ਸਾਡੇ ਨੰਬਰ ਜੀ 416-620-1778 ਰੇਡੀਓ ਸਾਊਥ ਏਸ਼ੀਅਨ ਵਾਇਸ ਮੰਡੀ ਤੋਂ ਫਰਾਈਡੇ ਤੁਹਾਡੀ ਸੇਵਾ 'ਚ ਸਵੇਰੇ 7:30 ਤੋਂ 8 ਤੁਹਾਡਾ ਕੋਈ ਸਵਾਲ ਕੁਸ਼ਚਨ ਹੈ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਸਿਖਨੇ ਜੀ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਆ ਉਸਦਾ ਹੁਣ ਤੱਕ ਕੀ ਰਿਜ਼ਲਟਸ ਨੇ ਕਿਸਾਨ ਜਥੇਬੰਦੀਆਂ ਕੁਛ ਵੱਡੇ ਅਨਾਊਂਸ ਕਰਨ ਜਾ ਰਹੀਆਂ ਨੇ ਤੁਹਾਡੇ ਕੋਲ ਇਹਦੀ ਨਿਊਜ਼ ਆ ਕੀ ਹੈ ਜੀ
ਅੱਜ ਨਾ ਕੱਲ ਤੋਂ ਇੱਕ ਮੀਟਿੰਗ ਚੱਲ ਰਹੀ ਸੀ ਵੈਸੇ ਤਾਂ ਬਹੁਤ ਸਾਰੇ ਉੱਥੇ ਲੋਕ ਸੀਗੇ ਆਪਣਾ ਵੀ ਇੱਕ ਸੋਰਸ ਉੱਥੇ ਉਹਨਾਂ ਦੇ ਵਿੱਚ ਸ਼ਾਮਲ ਸੀ ਉੱਥੋਂ ਇਹ ਗੱਲ ਨਿਕਲੀ ਹੈ ਕਿ ਹੁਣ ਜਿਹੜਾ ਇੱਕ ਪ੍ਰਦਰਸ਼ਨ ਹੈ ਇਹਨੂੰ ਦੇਸ਼ ਵਿਆਪੀ ਪ੍ਰਦਰਸ਼ਨ ਬਣਾ ਦੇਣਾ ਤੇ ਨਵੰਬਰ ਦੇ ਵਿੱਚ ਇਹਨਾਂ ਨੇ 5 ਨਵੰਬਰ ਨੂੰ ਦੇਸ਼ ਵਿਆਪੀ ਚੱਕਾ ਜਾਮ ਕਰਨ ਦਾ ਐਲਾਨ ਕੀਤਾ 5 ਨਵੰਬਰ 'ਚ ਬਹੁਤੇ ਦਿਨ ਨਹੀਂ ਹੈ ਉਦੋਂ 12 ਵਜੇ ਤੋਂ ਲੈ ਕੇ 4 ਵਜੇ ਤੱਕ 4 ਘੰਟਿਆਂ ਦੇ ਵਾਸਤੇ ਟ੍ਰੈਫਿਕ ਜਾਮ ਹੋਊਗਾ ਤੇ ਇਸ ਵਾਸਤੇ ਦਿੱਲੀ ਚਲੋ ਦਾ ਨਾਰਾ ਜਿਹੜਾ ਦਿੱਤਾ ਗਿਆ ਸੀਗਾ 26 ਤੇ 27 ਨਵੰਬਰ ਨੂੰ ਉੱਥੇ ਆਲ ਇੰਡੀਆ ਕਮੇਟੀ ਇੱਕ ਬਣੀ ਹੈ ਜੀ ਇਹਦੇ 5 ਮੈਂਬਰੀ ਕਮੇਟੀ ਦਾ ਜਿਹੜਾ ਗਠਨ ਕੀਤਾ ਉਹਦੇ 'ਚ BM ਸਿੰਘ ਰਾਜੂ ਸ਼ੈਟੀ ਬਲਵੀਰ ਸਿੰਘ ਰਾਜੇਵਾਲ ਜੋਗਿੰਦਰ ਯਾਦਵ ਤੇ ਗੁਰਨਾਮ ਸਿੰਘ ਇਹ ਬੰਦੇ ਸ਼ਾਮਿਲ ਹੈ ਜੀ। ਇਹਨਾਂ ਨੇ ਵਿਉਂਤਬੰਦੀ ਕਰਨੀ ਹੈ ਇਸ ਸੰਘਰਸ਼ ਦੀ। ਹੁਣ ਦੇਖਣਾ ਇਹ ਹੈ ਕਿ ਇਸ ਸੰਘਰਸ਼ ਤੋਂ ਬਾਅਦ ਦੇ ਵਿੱਚ ਕੀ ਸਰਕਾਰ ਨੂੰ ਝੁਕਾਇਆ ਜਾ ਸਕਦਾ ਜਾਂ ਪ੍ਰਧਾਨ ਮੰਤਰੀ ਮੋਦੀ ਇਹ ਗੱਲ ਮੰਨਣ ਨੂੰ ਤਿਆਰ ਹੋਣਗੇ। ਇੱਕ ਨਾਲ ਇਹ ਵੀ ਦੱਸ ਦਈਏ ਕਿ ਹੁਣ ਹਰਿਆਣੇ ਦੇ ਵੀ ਕਿਸਾਨ ਹੈ ਜਿਹੜੇ, ਉਹਨਾਂ ਨੇ ਸਰਸਾ ਵਾਲੀ ਸਾਈਡ ਤੋਂ ਇਹ ਐਲਾਨ ਵੀ ਕਰਤਾ ਕਿ ਹੁਣ ਅਸੀਂ ਵੀ ਟੋਲ ਪਲਾਜ਼ਿਆਂ ਦੇ ਉੱਤੇ ਨਾਕੇ ਆਪਦੇ ਲਾਵਾਂਗੇ ਤੇ